ಸಿಮರೋಂಗದ ಗುರು ಅಮರದಾಸ ನಿತ ಶ್ರೀ ಗುರು ರಾಮದಾಸ ಗುಣ ಗುರುವರ ಜನ ಬೇಘನನ ಕೆ ಬೇಘನನ ಕೆ ಹರ ಗೋಬಿಂದ ಶುಭ ಮತ ಶ್ರೀ ಹರ ರಾಯ ನಮೋ ಕರ ಜೋರಿ ನಮೋ ಶ್ರೀ ಹರ ಕೃಷ್ಣ ಮನಾ ತೇಗ ಬಹಾದರ ಪರಮ ಸತ್ಗುರ್ ಪರಮ
ಕಿರ್ಪಾಲ
ಶ್ರೀ ಗುರು ಗೋಬಿಂದ
ಸಿಂಗ್ ಬಿಸಾಲ
ತರೋ ತರ ಪರ
ಪೊನ್ನ ಪೊನ್ನ ಸೀಸ
ವಾಹಿಗುರು
ಪೊನ್ನ ಪೊನ್ನ ಸೀಸ
ಬಂದೋಂಬಾರ ಬಾರ
ಜಗದೀಸ
ಕರ ಸತ್ಗುರು ತೇ ಪ್ರಸಾದ
ಸಚೋಏ
ವಾಹಿಗುರು ಜೀ ಕೀ
ಫತೇ ಹೈ ಬಿಘ್ನ ವಿನಾಶನ ಸೋಏ
ಜಿಸ ಮಹಿ ಅಮೃತ ಜ್ಞಾನ ಹೈ ಮಾನಕ ಭಗತ ವೈರಾಗ ಗುರು ಗ್ರಂಥ ಸಾಹಿಬ ಯೋದದ ಬಂದೋ ಕರ
ಅನುರಾಗ
ಗುರು ಗ್ರಂಥ ಸಾಹಿಬ ಯೋದದ ಬಂದೋ ಕರ ಅನುರಾಗ
ಸತ್ನಾಮ ಶ್ರೀ ವಾಹಿಗುರು ಸಾಹಿಬ ಜಿಯೋ ಚೌಪೈ ಇಸೀ ಪಾಂತ ಸಿಂಘ ದುಃಖ ಕೋ ಸಹೇ ದುಖೀ ಸಿಂಘ ಇಮ ದೇಸೇ ರಹೇ ಕದೇ ಕದೇ ಇಕಠೇ ಹೋಏ ದೋಡೇ ಲುಟೇ ಮುದೈಯನ ಸಿರ ಪೀ ತೋಡೇ
ವಾಹಿಗುರು ಜೀ ಕಾ ಖಾಲಸಾ ವಾಹಿಗುರು ಜೀ ಕೀ ಫತಿಹ ಪರಮ ಸನ್ಮಾನಯೋಗ ಸತ್ಕಾರಯೋಗ ಗುರು ಕೀ ಸಾಜಿ ಔರ್ ನವಾಜಿ ಹೋಈ ಗುರು ಕಾ ಖಾಸ ರೂಪ ಗುರು ಖಾಲಸಾ ಸಾಧ ಸಂಗತ ಜಿಯೋ ಜಿನಕೇ ಭಾಗ ಬಡೇ ಹೈ ಭಾಈ ತಿನ ಸಾಧು ಸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਕਰ ਰਹੇ ਗੁਰੂ ਪੰਥ ਦਾ ਇਤਿਹਾਸ ਕਥਨ ਅਤੇ ਸੁਣਨ ਦਾ ਸੁਭਾਗ ਸਾਨੂੰ ਪ੍ਰਾਪਤ ਹੋ ਰਿਹਾ ਹੈ। ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ ਤੁਰਕਾਂ ਦੀ ਅੜੀ ਭੰਨ ਕੇ ਆਏ ਹਨ, ਜਿਹੜੇ ਕਹਿੰਦੇ ਸੀ ਆਓ ਸ੍ਰੀ ਅੰਮ੍ਰਿਤਸਰ ਸਰੋਵਰ 'ਚ ਸਾਨੂੰ ਇਸ਼ਨਾਨ ਕਰਕੇ ਵਿਖਾਓ। भाई सुखा सिंह जी ने आख्या गुरु साहब दे प्रताप नाल रात नू नहीं मैं चढ़दे सूरज दे चानने विच दिन वेले आके इशनान करके जावांगा। गुरु चरणा दा आसरा लैके भाई सुखा सिंह जी ने जाके अमृतसर सरोवर च इशनान कीता है। वैरियां नूं भाजड़ां पा के वापस आ गए। जकरीए नूं इस गल दी खिज सी कि मैं इन्हां नूं अनेकां तरीकियां नाल मारना चाहिया, दबाउणा चाहिया, इह मुकदे नहीं। दूर दूर तक इलाकियां विच इहने सुनेह भेज दित्ते कि जिथे सिख दिसण मार दिओ। वड्डे वड्डे फौजदार फौजां लै के सिंघां नूं मारन लई लभण लगे। दरिया के किनारे किनारे कुछ सिंघ रहिंदे ने जंगल वेलियां विच। कई वेरी चपड़ां हुंदियां ने, कदे सिंघां दा दा लग जांदा है, कदे तुरक आ के हमला कर जांदे ने, सिंघां दा नुकसान हुंदा है। ये घोल निरंतर चलता रहा, पर सिंघां दी जिहड़ी मानसिकता है वह ढेंदी कला च नहीं आई। सुरती चढ़दी कला विच रही। आओ गुरु पंथ का इतिहास मन बिरतियां एकाग्र करके सरवण करिए। गुरु चरणा विच अपनियां हाजरियां लवाओ ते आखो जी सतनाम
श्री वाहे गुरु साहेब जी,
सतनाम
श्री वाहे गुरु साहेब जी। चौपाई इसी पात सिंह दुख को सहे।
इस तरह सिंघां नूं अनेकां प्रकार दियां तकलीफां दा मुसीबतां दा सामना करना पै रहा है।
दुखी सिंह इम देसें रहे।
जिहड़े सिंह इस पंजाब दे खिते च रह रहे ने, दरियावां दे कंढियां विच जंगलां दे बेलियां च रह रहे ने, उन्हां नूं भी बड़ी मुसीबत विच दुखां दा सामना करदिआं रहना पै रहा है।
कदे कदे इकट्ठे होए दौड़ें।
कदे सिंह किते 150 इकट्ठे हो जांदे ने, इकट्ठे हो के फिर हल्ला बोलदे हन।
लुटै मुदईयन सिर पी तोड़ै।
मुदई दा मतलब हुंदा दावेदार, जिहड़े तुरक सन उहनां तुरकां नूं जा करके लुटदे ने, तुरकां दे सिर भी तोड़दे ने, उहनां नूं मारदे भी ने वाह लगदी तक।
रात पड़े सिंह होवै शीर।
ज्यादा तौर ते सिंह रात दे समय लड़दे हन। रात दे समय तां सिंह शेर तो सवा शेर हो जांदे ने, यानी कि रात दे समय दिन दी बजाए रात नूं वध लड़दे। रात दे सिंह भेती सी, हनेरे च लड़न दा उहनां दा अभ्यास सी। दूजा रात नूं जंगलां दे राहां दा उहनां नूं चंगी तरह भेत सी, ते जिथों लंघ के हरन परन हो जांदे सी। इस करके सिंह रात दे समय भी शेर हो जांदे हन।
दिने लुकेरे चाड़ी शेर।
जदों दिन चढ़दा ते चढ़े दिन दे विच बाहर जंगलां दे विच झाड़ां विच बेलियां विच उत्थे जा के लुक के दिन बतीत करदे हन। रात नूं तुरकां दा जिथे डेरा हुंदा उत्थे जा के हमला करदे हन।
बहुतन को डर सिंह ना गने।
बहुते तुरकां दा डर सिंह नहीं गिणदे।
परे रात को थोड़े जने।
ए नहीं वेखदे के तुरकां दी गिणती वध है, ए साडा नुकसान करनगे। बहुतियां दी गिणती वेख के सिंह मन च भय नहीं रखदे। और रात दे समय भावें थोड़े भी होण सिंह, ते तुरकां दा डेरा हजारां दी गिणती च होवे, थोड़े सिंघ भी जा के तुरकां दे उत्ते हमला बोल दिंदे हन।
दोहरा तुरक जहां डेरा करें ਤੱਕ ਰਾਤ ਸਿੰਘ ਪਹੁੰਚਾਏ।
ਜਿੱਥੇ ਜਿੱਥੇ ਵੀ ਤੁਰਕ ਡੇਰਾ ਕਰਦੇ ਨੇ ਸਿੰਘਾਂ ਦੀ ਤੱਕ ਰਹਿੰਦੀ ਹੈ। ਇੱਕ ਜਸੂਸ ਸਿੰਘਾਂ ਦੇ ਵੀ ਫਿਰਦੇ ਸੀ, ਉਹ ਜਾ ਕੇ ਵੇਖ ਆਉਂਦੇ ਆ ਵੀ ਤੁਰਕਾਂ ਦਾ ਡੇਰਾ ਕਿਸ ਜਗ੍ਹਾ 'ਤੇ ਹੈ, ਉਹਨਾਂ ਕੋਲ ਕਿੰਨਾ ਕੁ ਸੁਭਾਵ ਹੈ, ਕਿੰਨਾ ਕੁ ਰਾਜ ਸਾਜ ਹੈ, ਕਿੰਨੇ ਕੁ ਹਥਿਆਰ ਨੇ, ਕਿੰਨੇ ਕੁ ਘੋੜੇ ਨੇ, ਕਿੰਨਾ ਕੁ ਖਜ਼ਾਨਾ। ਅਤੇ ਜਦੋਂ ਦਿਨੇ ਕੋਈ ਪੜਤਾਲ ਕਰਕੇ ਆ ਕੇ ਰਾਤ ਨੂੰ ਸਿੰਘਾਂ ਨੂੰ ਦੱਸਦਾ ਹੈ, ਅਤੇ ਰਾਤ ਦੇ ਸਮੇਂ ਫਿਰ ਸਿੰਘ ਉਹਨਾਂ ਤੁਰਕਾਂ ਦੇ ਡੇਰੇ 'ਤੇ ਜਾ ਕੇ ਲੁੱਟ ਮਚਾਉਂਦੇ ਹਨ।
ਚੋਰੀ ਚੋਰੀ ਭੱਜ ਨੱਠ ਤਿਨਹੀ ਕੋ ਲੁੱਟ ਖਾਏ।
ਇੱਦਾਂ ਦਿਨ ਸਮੇਂ ਫਿਰ ਲੁੱਕ ਜਾਂਦੇ ਨੇ, ਰਾਤ ਨੂੰ ਪ੍ਰਗਟ ਹੁੰਦੇ ਨੇ। ਤੁਰਕਾਂ ਦੇ ਵੀ ਇੱਕ ਵਾਰੀ ਨੱਕ ਦਮ ਕੀਤਾ ਹੋਇਆ ਖਾਲਸੇ ਨੇ, ਔਰ ਤੁਰਕਾਂ ਨੂੰ ਲੁੱਟ ਮਾਰ ਕਰਕੇ ਫਿਰ ਸਿੰਘ ਆਪਣਾ ਗੁਜ਼ਾਰਾ ਕਰਦੇ ਨੇ, ਛਕਦੇ ਛਕਾਉਂਦੇ ਹਨ।
ਦੋਹਰਾ ਸਾਖ ਸੁਣੋ ਉਨ ਸਿੰਘਨ ਕੀ ਜੋ ਕੇਰੇ ਖੱਡ ਮਾਏ।
ਕਹਿੰਦੇ ਮੀਰਾਂ ਕੋਟ ਦੇ ਇਲਾਕੇ ਵਿੱਚ ਜਿਹੜਾ ਭਾਈ ਰਤਨ ਸਿੰਘ ਹੋਣਾ ਦਾ ਪਿੰਡ ਸੀ, ਸਰਦਾਰ ਮਹਿਤਾਬ ਸਿੰਘ ਹੋਣਾ ਦਾ ਪਿੰਡ ਸੀ, ਉਸ ਪਿੰਡ ਦੇ ਨੇੜੇ ਇੱਕ ਖੱਡ ਹੈ ਉਸ ਵੇਲੇ ਸੀ। ਉਸ ਖੱਡ ਦੇ ਵਿੱਚ ਜਿਵੇਂ ਉਹ ਸਿੰਘਾਂ ਦੇ ਉੱਤੇ ਬੀਤੀ ਹੈ, ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਹੁਣ ਉਹ ਤੁਹਾਨੂੰ ਸਰਵਣ ਕਰਾਉਣਾ। ਸੁਣੋ ਖਾਲਸਾ ਜੀ।
ਓਮ ਮਾਏ ਆ ਕੀ ਪਏ ਸੁਣੋ ਉਹਨਾਂ ਕੇ ਨਾਏ।
ਕਹਿੰਦੇ ਜਿਹੜੇ ਸਿੰਘ ਥੱਲੇ ਜ਼ਮੀਨ ਦੇ ਵਿੱਚ ਖੱਡ ਕੱਢ ਕੇ ਥੱਲੇ ਆਕੀ ਹੋ ਗਏ, ਬਾਹਰ ਦੁਸ਼ਮਣ ਸੀ, ਜ਼ਮੀਨ ਦੇ ਵਿੱਚ ਥੱਲੇ ਆਕੀ ਹੋਏ ਜਿਹੜੇ ਸਿੰਘ, ਕਿੱਡੀ ਵੱਡੀ ਹੈਰਾਨੀ ਦੀ ਬਾਤ ਸੀ ਵੀ ਜ਼ਮੀਨ 'ਚ ਖੱਡ ਪੁੱਟੀ ਹੋਈ ਹੈ ਅਤੇ ਜ਼ਮੀਨ ਦੇ ਵਿੱਚ ਆਕੀ ਹੋਣਾ, ਕਿਲੇ ਵਿੱਚ ਆਕੀ ਹੁੰਦੇ ਸੁਣੇ ਸੀ, ਪਰ ਜ਼ਮੀਨ ਦੇ ਥੱਲੇ ਖੱਡ ਕੱਢ ਕੇ ਘੁਰਨਾ ਜਿਹਾ ਬਣਿਆ ਹੋਇਆ ਉਹਦੇ ਵਿੱਚ ਸਿੰਘ ਤੁਰਕਾਂ ਨਾਲ ਲੜੇ, ਆਕੀ ਹੋਏ। ਕਹਿੰਦੇ ਮੈਂ ਹੁਣ ਉਹਨਾਂ ਸਿੰਘਾਂ ਦੇ ਨਾਂ ਤੁਹਾਨੂੰ ਸਰਵਣ ਕਰਾਉਂਦਾ ਹਾਂ।
ਜੋ ਭਾਈ ਮੀਰਾਂ ਕੋਟ ਜੋ ਸਾਡੇ ਗ੍ਰਾਮ।
ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜਾ ਸਾਡਾ ਪਿੰਡ ਸੀ ਮੀਰਾਂ ਕੋਟ।
ਪਇਓ ਸਿੰਘ ਲੱਦਾ ਸਿੰਘ ਨਾਮ।
ਮੀਰਾਂ ਕੋਟ ਨਗਰ ਦੇ ਵਿੱਚ ਇੱਕ ਬੜਾ ਸੂਰਬੀਰ ਬਹਾਦਰ ਯੋਧਾ ਸਿੰਘ ਹੋਇਆ, ਉਹਦਾ ਨਾਂ ਸੀ ਭਾਈ ਲੱਦਾ ਸਿੰਘ ਮੀਰਾਂ ਕੋਟੀਆ।
ਭੰਗੂ ਗੋਤੇ ਸਾਡੋ ਤਾਇਓ।
ਉਹਦਾ ਗੋਤ ਵੀ ਭੰਗੂ ਸੀ ਤੇ ਉਹ ਮੇਰਾ ਤਾਇਆ ਸੀ ਰਿਸ਼ਤੇਦਾਰੀ ਚ। ਭਾਈ ਰਤਨ ਸਿੰਘ ਜੀ ਕਹਿੰਦੇ ਉਹ ਮੇਰਾ ਤਾਇਆ ਸੀ ਤੇ ਭੰਗੂ ਉਹਦਾ ਗੋਤ ਸੀ, ਨਾ ਉਹਦਾ ਲੱਦਾ ਸਿੰਘ ਸੀ ਤੇ ਮੀਰਾਂ ਕੋਟ ਦਾ ਹੀ ਸਾਡੇ ਪਿੰਡ ਦਾ ਹੀ ਰਹਿਣ ਵਾਲਾ ਸੀ।
ਪਰ ਦੇਸ ਜਾਏ ਉਨ ਬੜ ਦੁੱਖ ਪਾਇਓ।
ਉਹਨੇ ਵੀ ਬਾਹਰ ਫਿਰ ਕੇ ਪ੍ਰਦੇਸ਼ਾਂ ਵਿੱਚ ਫਿਰ ਕੇ ਵੈਰੀਆਂ ਨਾਲ ਲੜਦਿਆਂ ਬੜੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ।
ਮੰਗਿਓ ਮਿਲੇ ਨਾ ਉਧਾਰ ਕੋ ਦੇ।
ਉਦੋਂ ਤਾਂ ਮੰਗਿਆ ਮਿਲਦਾ ਨਹੀਂ ਸੀ ਕੁਝ, ਨਾ ਕੋਈ ਉਧਾਰ ਦਿੰਦਾ ਸੀ, ਇਹੋ ਜਿਹੇ ਹਾਲਾਤ ਸਨ ਸਿੰਘਾਂ ਦੇ।
ਆਖੇ ਚੋਰ ਪਿੰਡ ਰਹਿਣ ਨਾ ਦੇ।
ਪਿੰਡ ਵਾਲਿਆਂ ਦੇ ਵਿੱਚ ਵੀ ਕਿਹਾ ਜਾਂਦਾ ਸੀ ਵੀ ਅਸੀਂ ਸਿੰਘ ਰਹਿਣ ਹੀ ਨਹੀਂ ਦਿੱਤੇ ਪਿੰਡ ਦੇ ਵਿੱਚ। ਮੀਰਾਂ ਕੋਟ ਵਾਲੇ ਵੀ ਕਹਿੰਦੇ ਸੀ ਕਿ ਅਸੀਂ ਸਿੰਘ ਪਿੰਡ 'ਚ ਨਹੀਂ ਰਹਿਣ ਦਿੱਤੇ।
ਜੋ ਉਜਾੜਨ ਕੈ ਸਿੰਘ ਰਹਿ ਬੀਚ।
ਜਿਹੜੇ ਸਿੰਘ ਬਾਹਰ ਉਜਾੜਾਂ ਵਿੱਚ ਜੰਗਲਾਂ ਦੇ ਵਿੱਚ ਰਹਿੰਦੇ ਸਨ।
ਕਹੇ ਤਾੜਵੀ ਲੋਕ ਉਨ ਨੀਚ।
ਨੀਚ ਲੋਕ ਉਹਨਾਂ ਸਿੰਘਾਂ ਨੂੰ ਤਾੜਵੀ ਤੇ ਲੁਟੇਰੇ ਦੱਸਣ ਲੱਗ ਪਏ। ਜਦੋਂ ਸਿੰਘਾਂ ਨੂੰ ਪਿੰਡ ਘਰ ਘਾਟ ਛੱਡ ਕੇ ਜੰਗਲਾਂ ਵਿੱਚ ਰਹਿਣਾ ਪਿਆ, ਜਿਹੜੇ ਨੀਚ ਲੋਕ ਸੀ ਉਹਨਾਂ ਸਿੰਘਾਂ ਨੂੰ ਤਾੜਵੀ ਦੱਸਣ ਲੱਗ ਪਏ, ਤਾਂ ਲੁਟੇਰੇ ਨੇ ਜੀ, ਇਹ ਤਾਂ ਤਾੜਵੀ ਨੇ, ਲੁੱਟਾਂ ਖੋਹਾਂ ਕਰਦੇ ਨੇ। ਹਾਲਾਂਕਿ ਸਿੰਘ ਕੇਵਲ ਤੁਰਕਾਂ ਨੂੰ ਹੀ ਲੁੱਟਦੇ ਸਨ, ਪਰ ਫਿਰ ਵੀ ਨੀਚ ਲੋਕ ਸਿੰਘਾਂ ਨੂੰ ਤਾੜਵੀ ਦੱਸਣ ਲੱਗ ਪਏ।
ਮਾਰਨ ਦੌੜੇ ਉਹ ਫੜ ਲਏ।
ਔਰ ਜਦੋਂ ਕੋਈ ਸਿੰਘ ਕਾਬੂ ਆਉਂਦਾ ਉਹਨੂੰ ਮਾਰਨ ਦੌੜਦੇ ਹਨ ਜਾਂ ਉਹਨੂੰ ਪਕੜ ਲੈਂਦੇ ਹਨ।
ਭੁੱਖੇ ਰਾਖੇ ਕੱਛ ਖਾਣ ਨਾ ਦੇਹੇ।
ਸਿੰਘਾਂ ਨੂੰ ਭੁੱਖੇ ਰੱਖਦੇ ਨੇ, ਉਹਨਾਂ ਨੂੰ ਛਕਣ ਨੂੰ ਕੁਝ ਨਹੀਂ ਦਿੰਦੇ।
ਇਸ ਦੁੱਖ ਤੇ ਦੇਸ਼ ਔਰ ਚੱਲ ਜਾਵੇ।
ਇਸ ਦੁੱਖ ਕਰਕੇ ਸਿੰਘ ਆਪੋ ਆਪਣਾ ਦੇਸ਼ ਛੱਡ ਕੇ, ਆਪੋ ਆਪਣੇ ਨਗਰ ਪਿੰਡ ਛੱਡ ਕੇ ਦੂਜੇ ਦੇਸ਼ਾਂ ਵਿੱਚ ਜਾ ਕੇ, ਯਾਨੀ ਕਿ ਇਧਰ ਮਾਲਵੇ ਦੇ ਦੁਆਬੇ ਦੇ ਪਹਾੜਾਂ ਦੇ ਇਲਾਕੇ ਵਿੱਚ ਜਾ ਕੇ ਰਹਿਣ ਲੱਗੇ।
ਕਈ ਅਕ ਮੁੜ ਨਿਜ ਵਤਨੇ ਆਵੇ।
ਹੁਣ ਆਖਰ ਦੂਜੇ ਦੇਸ਼ਾਂ ਵਿੱਚ ਕਿੰਨਾ ਕੁ ਚਿਰ ਰਹਿੰਦੇ? ਆਖਰ ਨੂੰ ਅੱਕ ਕੇ ਦੁਖੀ ਹੋ ਕੇ ਸਿੰਘ ਜਦੋਂ ਆਪਣੇ ਵਤਨ ਵਾਪਸ ਮੁੜਦੇ।
ਪਰ ਦੇਸ਼ ਦੁੱਖ ਤੇ ਵਤਨੇ ਆਵੇ।
ਹੁਣ ਪਰਦੇਸ਼ ਵਿੱਚ ਕਿਹੜਾ ਕੋਈ ਸੰਬੰਧੀ ਬੈਠਾ ਸੀ, ਉਹ ਵੀ ਕਿਹੜਾ ਮੂੰਹ ਲਾਉਂਦੇ ਸਨ ਸਿੰਘਾਂ ਨੂੰ, ਤੇ ਉਸ ਦੁੱਖ ਕਰਕੇ ਜਦੋਂ ਆਪਣੇ ਵਤਨ ਆਉਂਦੇ ਸਨ।
ਇਆਂ ਲੁਕ ਚੱਪ ਕੁਛ ਦਿਨ ਲਖਾਵੇ।
ਉਹ ਇੱਥੇ ਮਾਝੇ ਦੇ ਇਲਾਕੇ ਵਿੱਚ ਆ ਕੇ ਲਾਹੌਰ ਦੇ ਇਰਦ ਗਿਰਦ ਜਾਂ ਦਰਿਆਵਾਂ ਦੇ ਕੰਢਿਆਂ ਤੇ ਸਿੰਘ ਲੁਕ ਛਿਪ ਕੇ ਆਪਣੇ ਦਿਨ ਲੰਘਾਉਂਦੇ ਹਨ।
ਉਤੀ ਖੱਡ ਬਗਿਆੜ ਨਕੀਰੀ।
ਕਹਿੰਦੇ ਇੱਥੇ ਹੀ ਇੱਕ ਖੱਡ ਸੀ, ਬੀਰਾਂ ਕੋਟ ਤੋਂ ਕੁਝ ਦੂਰੀ ਤੇ ਬਗਿਆੜਾਂ ਦੀ ਖੱਡ ਸੀ। ਬੜੀ ਡੂੰਘੀ ਜੀ ਖੱਡ ਸੀ ਤੇ ਮਜ਼ਬੂਤ ਬਣੀ ਹੋਈ ਸੀ, ਜਿਵੇਂ ਡਾਕਰ ਜ਼ਮੀਨ ਹੁੰਦੀ ਹੈ ਨਾ, ਉਹ ਪੱਥਰ ਵਾਂਗੂ ਸਖ਼ਤ ਹੁੰਦੀ ਹੈ, ਉਹਦੇ ਵਿੱਚ ਖੱਡ ਨਿਕਲੀ ਹੋਈ ਸੀ।
ਪੱਟ ਬਣਾਈ ਉਨ ਕਰੀ ਬਡੇਰੇ।
ਉਹ ਖੱਡ ਬਗਿਆੜਾਂ ਦੀ ਸੀ, ਬਗਿਆੜ ਤਾਂ ਉੱਥੋਂ ਭਜਾ ਦਿੱਤੇ ਸਿੰਘਾਂ ਨੇ। ਸਿੰਘਾਂ ਨੇ ਉਸ ਖੱਡ ਨੂੰ ਪੁੱਟ ਕੇ ਨਾ ਅੰਦਰੋਂ ਖੋਤਰ ਕੇ ਚੰਗੀ ਤਰ੍ਹਾਂ, ਜਿਵੇਂ ਘੁਰਨਾ ਜਿਹਾ ਅੰਦਰ ਪੰਜ ਸੱਤ ਸਿੰਘਾਂ ਦੇ ਬਹਿਣ ਦੀ ਜਗ੍ਹਾ ਅੰਦਰ ਸੁਰੰਗ ਜੀ ਬਣਾ ਲਈ ਜ਼ਮੀਨ ਦੇ ਵਿੱਚ। ਉਸ ਖੱਡ ਨੂੰ ਪੁੱਟ ਕੇ
ਜੋ ਪਈ ਰਾਤ ਪੜਤ ਸਿੰਘ ਘਰ ਕੋ ਜਾਣ।
ਜਦੋਂ ਰਾਤ ਦਾ ਹਨੇਰਾ ਹੁੰਦਾ ਸੀ, ਸਿੰਘ ਘਰਾਂ ਵਿੱਚ ਚਲੇ ਜਾਂਦੇ ਸਨ, ਰਾਤ ਬਰਾਤੇ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਉਹ ਘਰਾਂ ਵਿੱਚ ਮਿਲ ਆਉਂਦੇ ਸਨ।
ਘਰ ਤੇ ਮਿਲੈ ਸੋ ਰਲ ਮਿਲ ਖਾਨ।
ਤੇ ਘਰੋਂ ਜੋ ਕੁਝ ਮਿਲ ਜਾਂਦਾ ਉਹ ਰਲ ਮਿਲ ਕੇ ਛਕ ਲੈਂਦੇ ਹਨ।
ਉਨ ਸਿੰਘ ਪਾਸ ਕੋ ਔਰ ਸਿੰਘ ਆਵੇ।
ਉਹਨਾਂ ਸਿੰਘਾਂ ਦੇ ਕੋਲ ਜੇ ਕੋਈ ਹੋਰ ਸਿੰਘ ਵੀ ਆ ਜਾਂਦਾ ਇਧਰੋਂ ਉਧਰੋਂ, ਕਿਉਂਕਿ ਸਿੰਘ ਫਿਰਦੇ ਸਨ ਜੰਗਲਾਂ ਵਿੱਚ, ਜਿਹੜੇ ਸਿੰਘ ਆਪਣੇ ਨਗਰਾਂ ਦੇ ਨੇੜੇ ਤੇੜੇ ਰਹਿੰਦੇ ਸੀ ਉਹ ਰਾਤ ਬਰਾਤੇ ਘਰਾਂ 'ਚ ਜਾਣਾ, ਉਹਨਾਂ ਨੇ ਲੰਗਰ ਪ੍ਰਸ਼ਾਦਾ ਆਪ ਛਕਣਾ, ਨਾਲੇ ਨਾਲ ਦੇ ਸਾਥੀਆਂ ਨੂੰ ਛਕਾਉਣਾ। ਜੇ ਕੋਈ ਹੋਰ ਸਿੰਘ ਵੀ ਉਹਨਾਂ ਦੇ ਨਾਲ ਆ ਕੇ ਰਲ ਜਾਂਦਾ,
ਉਸੇ ਖਲਾਈ ਕਹਿ ਤੋ ਆਪ ਖਾਵੇ,
ਆਪਣਾ ਹਿੱਸਾ ਉਹਨੂੰ ਚਕਾ ਦਿੰਦੇ ਤੇ ਆਪ ਭੁੱਖੇ ਰਹਿ ਜਾਂਦੇ। ਇਹੋ ਜਿਹੀ ਬਿਰਤੀ ਉਹਨਾਂ ਸਿੰਘਾਂ ਦੀ। ਜੇ ਕੋਈ ਸਿੰਘ ਅਚਾਨਕ ਬਾਹਰੋਂ ਆ ਗਿਆ, ਵੇਖਿਆ ਵੀ ਇਹ ਸਿੰਘ ਕਈ ਦਿਨਾਂ ਦਾ ਭੁੱਖਾ ਹੈ, ਉਹਨੂੰ ਆਪਣਾ ਹਿੱਸਾ ਉਹਨੂੰ ਦੇ ਦੇਣਾ, ਆਖਣਾ ਸਿੰਘ ਜੀ ਇਹ ਤੁਸੀਂ ਛਕੋ, ਅਸੀਂ ਦੁਪਹਿਰੇ ਹੀ ਛਕਿਆ ਸੀ, ਇਹ ਤੁਸੀਂ ਛਕ ਲਓ। ਇੱਦਾਂ ਆਪਣਾ ਹਿੱਸਾ ਉਹਨਾਂ ਸਿੰਘਾਂ ਨੂੰ ਚੁਕਾ ਦਿੰਦੇ। ਇਹੋ ਜਿਹੇ ਤਿਆਗੀ ਸਨ।
ਜਿਸੇ ਸਿੱਖ ਪੈ ਕੰਮ ਹੋਏ ਚੂਨ।
ਜਿਹੜੇ ਸਿੱਖ ਦੇ ਕੋਲ ਕੋਈ ਘਰ ਦੇ ਵਿੱਚ ਪਿੱਛੋਂ ਚੰਗਾ ਕੰਮ ਹੁੰਦਾ ਜਾਂ ਆਟਾ ਵੱਧ ਹੁੰਦਾ,
ਉਸੇ ਖਲਾਵੇ ਆਪ ਰਹੇ ਊਨ।
ਚੂਨ ਕਹਿੰਦੇ ਨੇ ਆਟੇ ਨੂੰ, ਆਟਾ ਦੂਜੇ ਸਿੰਘਾਂ ਨੂੰ ਵੰਡ ਦਿੰਦੇ, ਕਹਿੰਦੇ ਖਾਲਸਾ ਜੀ ਲਓ ਤੁਸੀਂ ਛਕੋ, ਇਹ ਆਟਾ ਗੁੰਨ ਲਓ, ਇਹਦਾ ਪ੍ਰਸ਼ਾਦਾ ਬਣਾ ਕੇ ਤੁਸੀਂ ਛਕ ਲਓ। ਆਪ ਉਹਨੂੰ ਭਾਵੇਂ ਫਾਕਾ ਕੱਟਣਾ ਪਵੇ, ਪਰ ਉਹ ਸਿੰਘ ਦੀ ਇਹ ਬਿਰਤੀ ਹੁੰਦੀ ਸੀ ਵੀ ਦੂਜੇ ਛਕ ਲੈਣ, ਮੇਰੀ ਕੋਈ ਗੱਲ ਨਹੀਂ। ਇਹੋ ਜਿਹਾ ਪ੍ਰੇਮ, ਇਹੋ ਜਿਹਾ ਪਿਆਰ ਖਾਲਸੇ ਪ੍ਰਤੀ ਹਰ ਇੱਕ ਸਿੰਘ ਦੇ ਮਨ ਵਿੱਚ ਸੀ।
ਜੋ ਜੋ ਸਿੰਘ ਉਦਮੀ ਹੋਏ।
ਜਿਹੜੇ ਸਿੰਘ ਉਦਮੀ ਹੁੰਦੇ ਪੁਰਸ਼ਾਰਥ ਕਰਦੇ,
ਦਸ ਪੰਜ ਰਲ ਕੇ ਦੌੜੇ ਸੋਏ।
ਉਹ ਪੰਜ ਦਸ ਸਿੰਘ ਰਲ ਕੇ ਹੱਲਾ ਕਰ ਦਿੰਦੇ ਸੱਜੇ ਖੱਬੇ, ਕਿਤੇ ਤੁਰਕ ਦੇ ਉੱਤੇ ਜਾਂ ਕਿਸੇ ਚੌਧਰੀ ਉੱਤੇ ਜਾਂ ਕਿਸੇ ਪੰਚ ਉੱਤੇ।
ਸਾਗ ਅੰਨ ਪਟ ਲਿਆਵੇ ਸੋਏ।
ਉਹਦੇ ਖੇਤਾਂ ਵਿੱਚੋਂ ਸਾਗ ਲੈ ਆਉਂਦੇ ਆ ਪੁੱਟ ਕੇ, ਗਾਜਰਾਂ ਲੱਗੀਆਂ ਹੁਣ ਗਾਜਰਾਂ ਲੈ ਆਉਂਦੇ ਆ ਪੁੱਟ ਕੇ, ਜਾਂ ਕੋਈ ਹੋਰ ਫਸਲ ਹੋਣੀ, ਛਕਣ ਛਕਾਉਣ ਵਾਲੀਆਂ ਫਸਲਾਂ ਹੁੰਦੀਆਂ ਸਬਜ਼ੀਆਂ ਭਾਜੀਆਂ, ਉਹ ਖੇਤਾਂ ਦੇ ਵਿੱਚੋਂ ਸਿੰਘ ਪੁੱਟ ਕੇ ਜੰਗਲਾਂ 'ਚ ਲੈ ਆਉਂਦੇ।
ਚੋਰੀ ਛਿਪੀ ਪੈਨ ਉਨ ਗੁਜ਼ਰ ਹੋਏ।
ਇੱਦਾਂ ਚੋਰੀ ਛਿਪੀ ਕਿਸੇ ਤਰੀਕੇ ਆਪਣਾ ਗੁਜ਼ਾਰਾ ਕਰਦੇ, ਇੱਕ ਵੇਲੇ ਦਾ ਮਿਲ ਜਾਵੇ ਤਾਂ ਵੀ ਸ਼ੁਕਰ ਕਰਦੇ ਆ, ਨਾ ਮਿਲੇ ਤੇ ਤਾਂ ਵੀ ਸ਼ੁਕਰ 'ਚ ਰਹਿੰਦੇ ਹਨ।
ਕੋ ਬਖਤਾਵਰ ਜਿਸ ਹੋਏ ਪਿਤ ਮਾਤ।
ਕਈ ਸਿੰਘਾਂ ਦੇ ਮਾਂ ਬਾਪ ਘਰੋਂ ਚੰਗੇ ਰੱਜੇ ਪੁੱਜੇ ਵੀ ਸੀ। ਬਖਤਾਵਰ ਕਹਿੰਦੇ ਵੀ ਜਿਹੜੇ ਘਰੋਂ ਚੰਗੇ ਹੋਣ, ਰੱਜੇ ਪੁੱਜੇ ਹੋਣ, ਅਤੇ ਉਸ ਉਹਨਾਂ ਦੇ ਬੱਚੇ ਜਿਹੜੇ ਸੀ ਖਾਲਸੇ ਨਾਲ ਰਲੇ ਹੋਏ ਸੀ, ਮਾਂ ਬਾਪ ਘਰੋਂ ਚੰਗੇ ਰੱਜੇ ਪੁੱਜੇ ਸਨ।
ਸੋਈ ਜਾਏ ਕਰ ਖਾਵੇ ਰਾਤ।
ਉਹ ਰਾਤ ਬਰਾਤੇ ਆਪਣੇ ਘਰ ਚਲੇ ਜਾਂਦੇ ਤੇ ਘਰ ਜਾ ਕੇ ਲੰਗਰ ਪ੍ਰਸ਼ਾਦਾ ਛਕ ਲੈਂਦੇ ਤੇ ਆਪਣੇ ਸਾਥੀਆਂ ਲਈ ਵੀ ਲੈ ਆਉਂਦੇ।
ਦੋਹਰਾ ਇਸੀ ਪਾਤ ਸਿੰਘ ਰਹਿਤ ਥੇ ਬਗਿਆੜਨ ਖੱਡ ਮਾਏ।
ਇਸੇ ਤਰ੍ਹਾਂ ਉਹ ਜਿਹੜੀ ਬਗਿਆੜਾਂ ਦੀ ਖੱਡ ਸੀ ਨਾ, ਕਾਫੀ ਡੂੰਘੀ, ਪੰਜ ਸੱਤ ਦਸ ਸਿੰਘ ਵੀ ਉਹਦੇ ਵਿੱਚ ਵੜ ਜਾਂਦੇ ਸੀ। दिन दे समय उहदे च लुके रहना रात बराते अंधेरे च उहदे चों निकलदे सी उस बग्याड़ां दी खड्ड दे विच जिहड़ा उह कुरना जिहा बणिया होया डूंघा थल्ले सुरंग बणाई होई है उहदे विच रह के सिंघ अपने दिन बतीत कर रहे हन।
जसूसन ने ते ऊ लखी जा कयो सुतुरकन माए
जिहड़े सूईए फिरदे सी सिंघां नूं लभदे ਉਹ ਵੇਖਦੇ ਆ ਵੀ ਇਹ ਸਿੰਘ ਆਉਂਦੇ ਕਿੱਥੋਂ ਹੈ ਰਾਤ ਬਰਾਤੇ ਨਿਕਲਦੇ ਕਿੱਥੋਂ ਹੈ ਉਹਨਾਂ ਨੇ ਪੜਤਾਲ ਕੀਤੀ ਵੇਖਿਆ ਵੀ ਇੱਕ ਦਿਨ ਕਿ ਸਿੰਘ ਖੱਡ ਦੇ ਵਿੱਚ ਵੜ ਰਿਹਾ ਉੱਥੇ ਉਹਨਾਂ ਨੇ ਆਪਣੀ ਤਾੜਨਾ ਰੱਖੀ ਪਤਾ ਲੱਗਾ ਵੀ ਇਹਦੇ ਵਿੱਚ ਰਹਿੰਦੇ ਆ ਖੱਡ 'ਚ ਇਹ ਜਿਹੜੀ ਜ਼ਮੀਨ ਦੇ ਵਿੱਚ ਪੁੱਟ ਕੇ ਇਹਨਾਂ ਨੇ ਖੱਡ ਬਣਾਈ ਹੈ ਉਸ ਜਸੂਸ ਨੇ ਜਾ ਕੇ ਮੁਖਬਰੀ ਕੀਤੀ
ਚੋ ਪਈ ਸੁਨਤ ਫੌਜ ਤੁਰਕਨ ਚੜ੍ਹ ਆਈ
ਉਹਨੇ ਫੌਜਦਾਰ ਨੂੰ ਜਾ ਕੇ ਆਖਿਆ ਫੌਜਦਾਰ ਜੀ ਤੁਹਾਡੀ ਨੱਕ ਦੇ ਥੱਲੇ ਸਿੰਘ ਰਹਿੰਦੇ ਆ ਤੁਹਾਨੂੰ ਪਤਾ ਹੀ ਨਹੀਂ ਉਹ ਕਹਿੰਦਾ ਕਿੱਥੇ ਰਹਿੰਦੇ ਆ ਕਹਿੰਦਾ ਉਹ ਫਲਾਣੀ ਜਗ੍ਹਾ ਦੇ ਉੱਤੇ ਮੀਰਾਂ ਕੋਟ ਤੋਂ ਕੁਝ ਦੂਰੀ 'ਤੇ ਇੱਕ ਖੱਡ ਹੈ ਜੰਗਲ ਦੇ ਵਿੱਚ ਉਸ ਖੱਡ ਦੇ ਵਿੱਚ ਰਹਿੰਦੇ ਆ ਸਿੰਘ ਅੱਠ ਦਸ ਸਿੰਘ ਬੜੇ ਹੁੰਦੇ ਆ ਉਹਦੇ ਵਿੱਚ ਨਿਕਲਦੇ ਮੈਂ ਆਪ ਵੇਖੇ ਨੇ ਫੌਜਦਾਰ ਨੇ ਆਖਿਆ ਦੱਸੋ ਜਸੂਸਾ ਕਿਸ ਪਾਸੇ ਆ ਉਹ ਖੱਡ ਮੈਂ ਹੁਣੇ ਚੱਲਦਾ ਹਾਂ
ਇੱਕ ਔਰ ਟੁੱਕ ਬਹੀ ਛਿਪਾਈ
ਕਹਿਣ ਲੱਗਾ ਦੱਸ ਕਿੱਥੇ ਉਹ ਕਿਹਨੇ ਛੁਪਾ ਕੇ ਰੱਖੇ ਹੋਏ ਨੇ ਉਹਨਾਂ ਸਿੰਘਾਂ ਨੂੰ ਕਿਹਨੇ ਆਪਣੇ ਕੋਲ ਲੁਕਾਇਆ ਹੋਇਆ
ਸਿੰਘ ਬੜਤ ਉਨ ਲੱਖ ਜੇਲੀਨ
ਉਹਨੇ ਵੇਖ ਲਿਆ ਇੱਕ ਬੰਦਾ ਉੱਥੇ ਬਿਠਾ ਦਿੱਤਾ ਸੀ ਵੀ ਤੂੰ ਵੇਖੀ ਕਿੰਨੇ ਸਿੰਘ ਨੇ ਇਹ ਪੜਤਾਲ ਰੱਖੀ ਅੱਗੇ ਕਦੇ ਪੰਜ ਸੱਤ ਸਿੰਘ ਹੋ ਜਾਂਦੇ ਕਦੇ ਦਸ ਵੀ ਹੋ ਜਾਂਦੇ ਜਿਸ ਦਿਨ ਉਹ ਜਸੂਸ ਬਿਠਾਇਆ ਸੀ ਵੀ ਵੇਖੀ ਵੀ ਕਿੰਨੇ ਸਿੰਘ ਨੇ ਉੱਥੇ ਉਹਨੇ ਪੜਤਾਲ ਕੀਤੀ ਕਿ ਇੱਥੇ ਤਿੰਨ ਸਿੰਘ ਅੱਜ ਵੜੇ ਨੇ ਕਿਉਂਕਿ ਗਿਣਤੀ ਵੀ ਪਤਾ ਕਰਨੀ ਸੀ ਫੌਜਦਾਰ ਨੇ ਵੀ ਕਿੰਨੇ ਸਿੰਘ ਨੇ ਇਹ ਪਤਾ ਕਰੋ ਵੇਖਿਆ ਵੀ ਖੱਡ ਦੇ ਵਿੱਚ ਤਿੰਨ ਸਿੰਘ ਅੱਜ ਵੜੇ ਹਨ
ਤੈ ਉਸ ਵਕਤ ਸਿੰਘ ਥੇ ਤੀਨ
ਉਸ ਵਕਤ ਤਿੰਨ ਹੀ ਸਿੰਘ ਸਨ ਉੱਥੇ ਜਦੋਂ ਫੌਜਦਾਰ ਨੂੰ ਇਹ ਚੜਾ ਕੇ ਲਿਆਇਆ
ਲੱਦਾ ਸਿੰਘ ਜੋ ਭੰਗੂ ਸੁਣਾਇਓ
ਕਹਿੰਦੇ ਇੱਕ ਤਾਂ ਮੇਰਾ ਤਾਇਆ ਸੀ ਭਾਈ ਲੱਦਾ ਸਿੰਘ ਭੰਗੂ ਮੀਰਾਂ ਕੋਟ ਦਾ ਰਹਿਣ ਵਾਲਾ ਕਹਿੰਦੇ ਇੱਕ ਤਾਂ ਉਹ ਸੀ ਉਸ ਖੱਡ ਵਿੱਚ
ਰਾਮ ਸਿੰਘ ਲੰਬੇ ਹੇ ਹਰ ਗਾਇਓ
ਕਹਿੰਦੇ ਦੂਜਾ ਸੀ ਭਾਈ ਰਾਮ ਸਿੰਘ ਲੰਬਿਆਂ ਵਾਲਾ ਉਹ ਹੇਹਰ ਗੋਤ ਦਾ ਧਾਰਨੀ ਸੀ
ਸੁਲੱਖਣ ਸਿੰਘ ਗਿੱਲ ਥੋ ਆਹੇ
ਤੀਜਾ ਸੀ ਭਾਈ ਸੁਲੱਖਣ ਸਿੰਘ ਗਿੱਲ ਇਹ ਤਿੰਨ ਸਿੰਘ ਉਸ ਖੱਡ ਦੇ ਵਿੱਚ ਵੜੇ ਹੋਏ ਸੀ ਉਸ ਵੇਲੇ ਜਦੋਂ ਉਹਨਾਂ ਦੀ ਜਸੂਸੀ ਹੋਈ ਮੁਖਬਰੀ ਹੋਈ ਤੇ ਫੌਜਦਾਰ ਫੌਜ ਲੈ ਕੇ ਉਹਨਾਂ ਤਿੰਨਾਂ ਸਿੰਘਾਂ ਨੂੰ ਮਾਰਨ ਲਈ ਆਇਆ
ਲੀਨੇ ਤੁਰਕਨ ਵੜਤ ਦਰਸਾਏ
ਤੁਰਕਾਂ ਨੇ ਵੀ ਵੜਦੇ ਵੇਖ ਲਏ ਵੀ ਤਿੰਨ ਸਿੰਘ ਹਨ ਇੱਥੇ ਉਹਨਾਂ ਨੇ ਪੂਰੀ ਪੜਤਾਲ ਕਰ ਲਈ
ਕਰਕੇ ਉਠਾਵਨ ਤੁਰਕ ਤੁਰਤ ਪਏ
ਉਸੇ ਵੇਲੇ ਤੁਰਕਾਂ ਨੇ ਆਪਣੀ ਫੌਜ ਦੇ ਸਮੇਤ ਉਹਨਾਂ ਤਿੰਨਾਂ ਸਿੰਘਾਂ ਤੇ ਹਮਲਾ ਕਰਨ ਵਾਸਤੇ ਚਾਲਾ ਮਾਰਿਆ
ਵੜਤ ਪਤਾਲ ਸਿੰਘ ਆਕੀ ਪਏ
ਹੁਣ ਸਿੰਘਾਂ ਨੂੰ ਪਤਾ ਲੱਗਾ ਵੀ ਬਾਹਰ ਤੁਰਕ ਆ ਗਏ ਨੇ ਉਹ ਤਿੰਨੇ ਸਿੰਘ ਉਹਦੇ ਵਿੱਚ ਹੀ ਖੱਡ ਵਿੱਚ ਹੀ ਆਕੀ ਹੋ ਗਏ ਪਤਾਲ ਦੇ ਵਿੱਚ ਹੀ ਕਹਿੰਦੇ ਆਕੀ ਹੋ ਗਏ ਮਾਨੋ ਧਰਤੀ ਨੇ ਵੀ ਜਗ੍ਹਾ ਦੇ ਦਿੱਤੀ ਖਾਲਸੇ ਨੂੰ ਆਕੀ ਹੋਣ ਵਾਸਤੇ ਕਿ ਖਾਲਸਾ ਜੀ ਆ ਜਾਓ ਤੁਸੀਂ ਮੇਰੀ ਗੋਦ ਵਿੱਚ ਇਹਨਾਂ ਤੁਰਕਾਂ ਤੋਂ ਮੈਂ ਤੁਹਾਨੂੰ ਰੱਖ ਲੈਣੀ ਹਾਂ ਵੇਖੋ ਖਾਲਸੇ ਨੇ ਧਰਤੀ ਵਿੱਚ ਥੱਲੇ ਖੱਡ ਦੇ ਵਿੱਚ ਹੀ ਆਕੀ ਹੋ ਗਏ
ਫੜ ਤਲਵਾਰ ਔਰ ਬੁਗਦੇ ਬਏ
ਸਿੰਘ ਉੱਧਰ ਉਹ ਬਾਹਰ ਤਲਵਾਰਾਂ ਫੜ ਕੇ ਬਹਿ ਗਏ ਤੁਰਕ ਵੀ ਵਿੱਚੋਂ ਬਾਹਰ ਨਿਕਲਣਗੇ ਤੇ ਮਾਰਾਂਗੇ ਔਰ ਸ਼ਸਤਰ ਲੈ ਕੇ ਬੈਠ ਗਏ
ਲੜਨ ਕੁਲਨ ਕੋ ਤਿਆਰ ਸੁਪਏ
ਸੁਰੇ ਲੈ ਕੇ ਬਹਿ ਗਏ ਅੰਦਰ ਸਿੰਘ ਵੀ ਖੱਡਾਂ ਦੇ ਵਿੱਚ ਵੀ ਜੇ ਅੰਦਰ ਕੋਈ ਵੜੇਗਾ ਉਹਨਾਂ ਨੇ ਵੀ ਆਪਣੀਆਂ ਤਲਵਾਰਾਂ ਜਿਹੜੀਆਂ ਸਨ ਛੋਟੇ ਕਟਾਰਾਂ ਕਿਉਂਕਿ ਅੰਦਰ ਖੱਡਾਂ ਵਿੱਚ ਤਾਂ ਤਲਵਾਰਾਂ ਨਹੀਂ ਨਾ ਚੱਲਦੀਆਂ ਖੱਡ ਛੋਟੀ ਉਹਦੇ ਵਿੱਚ ਤਾਂ ਛੋਟੇ ਖੰਜਰ ਵਗੈਰਾ ਚੱਲਣੇ ਸੀ ਉਹ ਖੰਜਰ ਕਟਾਰਾਂ ਲੈ ਕੇ ਸਿੰਘ ਬਹਿ ਗਏ ਇੱਕ ਗੱਲ ਦਾ ਸਿੰਘਾਂ ਨੂੰ ਸੁੱਖ ਇਹ ਸੀ ਵੀ ਤੁਰਕ ਸਾਰੇ ਨਹੀਂ ਸੀ ਅੰਦਰ ਆ ਸਕਦੇ ਇਕੱਲਾ ਇਕੱਲਾ ਹੀ ਆਉਂਦਾ ਹੁਣ ਜਿਹੜਾ ਇਕੱਲਾ ਆਉਂਦਾ ਉਹ ਤਾਂ ਮਾਰਿਆ ਜਾਏਗਾ ਇਸ ਕਰਕੇ ਸਿੰਘਾਂ ਨੂੰ ਇਸ ਗੱਲ ਦਾ ਹੌਸਲਾ ਵੀ ਸੀ ਤੇ ਫਾਇਦਾ ਵੀ ਸੀ
ਇੱਕ ਦੋ ਦਿਨ ਕੋ ਅਨਾਜ ਥੋ ਮਾਏ
ਸਿੰਘਾਂ ਕੋਲ ਦੋ ਕੁ ਦਿਨ ਦਾ ਕੋਈ ਰਾਸ਼ਨ ਪਾਣੀ ਵੀ ਪਰਮੇਸ਼ੁਰ ਵੱਲੋਂ ਅੰਦਰ ਸੀਗਾ ਅੱਗੇ ਨਹੀਂ ਤਾਂ ਕੋਈ ਸਿੰਘ ਆ ਜਾਂਦਾ ਛਕਾ ਦਿੰਦੇ ਸੀ ਪਰਮੇਸ਼ੁਰ ਨੇ ਬਣਤ ਬਣਾਈ ਉਹ ਜਿਹੜੇ ਖੱਡ ਵਿੱਚ ਤਿੰਨ ਸਿੰਘ ਨੇ ਉਹਨਾਂ ਕੋਲ 2 ਦਿਨ ਦਾ ਰਾਸ਼ਨ ਵੀ ਹੈ ਵੀ ਜੇ 2 ਦਿਨ ਆਕੀ ਰਹਿਣਾ ਵੀ ਪੈ ਗਿਆ ਤੋ ਲੰਗਰ ਪ੍ਰਸ਼ਾਦਾ ਅੰਦਰ ਹੈ ਭੁੱਖਾ ਨਹੀਂ ਮਰਨਾ ਪਵੇਗਾ
ਨੀਰ ਪਤਾਲ ਕੋ ਥੋ ਉਨ ਪਾਏ
ਤੇ ਪਰਮੇਸ਼ਰ ਵੱਲੋਂ ਥੱਲਿਓ ਜਦੋਂ ਖੱਡ ਡੂੰਘੀ ਪੁੱਟੀ ਹੋਈ ਸੀ ਥੱਲਿਓ ਪਾਣੀ ਵੀ ਸੀ ਉਹ ਪਾਣੀ ਵੀ ਸਾਫ਼ ਕਰਕੇ ਸਿੰਘਾਂ ਨੇ ਅੰਦਰ ਪ੍ਰਬੰਧ ਬਣਾਇਆ ਹੋਇਆ ਸੀ ਇੱਕ ਪ੍ਰਕਾਰ ਦਾ ਘਰ ਹੀ ਬਣਾਇਆ ਸੀ ਪਿਛਲੇ ਕਈ ਦਿਨਾਂ ਤੋਂ ਰਹਿੰਦੇ ਸੀ ਉੱਥੇ ਤੇ ਪਾਣੀ ਦੀ ਵੀ ਕਮੀ ਕੋਈ ਨਹੀਂ ਸੀ ਅੰਦਰੋਂ ਜਲ ਵੀ ਮਿਲ ਜਾਂਦਾ
ਤੁਰਕਨ ਕੇ ਸੋ ਹੱਥ ਨਾ ਆਏ
ਉਹ ਸਿੰਘ ਤੁਰਕਾਂ ਦੇ ਹੱਥ ਨਹੀਂ ਆਏ ਤੁਰਕ ਬਾਹਰ ਖਲੋਤੇ ਆਵਾਜ਼ਾਂ ਮਾਰਦੇ ਰਹੇ ਅੰਦਰ ਜਾਣ ਨਾ ਇੱਕ ਦੂਜੇ ਨੂੰ ਕਹਿਣ ਉਹ ਤੂੰ ਜਾ ਦੂਜਾ ਕਹਿੰਦਾ ਤੂੰ ਜਾ ਤੀਜਾ ਕਹਿੰਦਾ ਤੂੰ ਜਾ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਅੰਦਰ ਗਿਆ ਉਹ ਹੁਣ ਮੁਰਦਾ ਬਣ ਕੇ ਹੀ ਬਾਹਰ ਆਵੇਗਾ
ਤਬ ਤੁਰਕਨ ਯੋ ਮਤੀ ਮਤਾਏ
ਜਦੋਂ ਤੁਰਕਾਂ ਨੇ ਵੇਖਿਆ ਵੀ ਇਹ ਤਾਂ ਹੁਣ ਕਾਬੂ ਨਹੀਂ ਆਉਂਦੇ ਗੋਲੀਆਂ ਬਾਹਰ ਮੂੰਹ ਦੇ ਉੱਤੇ ਹੀ ਰਹਿ ਜਾਂਦੀਆਂ ਗੋਲੀਆਂ ਅੰਦਰ ਨਹੀਂ ਜਾਂਦੀਆਂ ਪਤਾ ਨਹੀਂ ਕਿੰਨੀ ਕੁ ਡੂੰਘੀ ਸੀ ਖੱਡ ਅੰਦਰ ਉਹਨਾਂ ਨੂੰ ਇਹਦੇ ਬਾਰੇ ਵੀ ਅੰਦਾਜ਼ਾ ਨਹੀਂ ਸੀ ਹਨੇਰਾ ਹੈ ਫਿਰ ਤੁਰਕਾਂ ਨੇ ਵਿਉਂਤਬੰਦੀ ਬਣਾਈ
ਦੋਹਰਾ ਮਾਰੋ ਬੰਦੂਕਨ ਸ਼ਲਕ ਬੋ ਬਡ ਹੋਏ ਜਾਏ ਤੂੰ ਆ ਤਾਰੇ
ਤੁਰਕਾਂ ਨੇ ਆਖਿਆ ਵੀ ਅੰਨੇ ਵਾਹ ਗੋਲੀਆਂ ਚਲਾ ਦਿਓ ਖੱਡ 'ਚ ਮੂੰਹ ਕਰਕੇ ਬੰਦੂਕਾਂ ਦੇ ਬੰਦੂਕਾਂ ਦੀਆਂ ਗੋਲੀਆਂ ਚੱਲਣਗੀਆਂ ਉਹਦਾ ਜਿਹੜਾ ਧੂੰਆਂ ਹੈ ਬਰੂਦ ਦਾ ਉਹ ਅੰਦਰ ਜਾਏਗਾ ਸੁਰੰਗ ਵਿੱਚ ਉਸ ਧੂੰਏ ਨਾਲ ਇਹਨਾਂ ਦੇ ਸਾਹ ਘੁੱਟਣਗੇ ਅਤੇ ਆਪੇ ਭੱਜ ਕੇ ਬਾਹਰ ਆਉਣਗੇ ਜਾਂ ਫਿਰ ਅੰਦਰ ਹੀ ਮਾਰੇ ਜਾਣਗੇ ਇਹ ਵਿਉਂਤ ਤੁਰਕਾਂ ਨੇ ਬਣਾਈ
ਧੂੰਏ ਨਾਲ ਜਬ ਬੇਹੋਸ਼ ਹੋਏ ਲਿਓ ਕਾਢ ਕਰ ਮਾਰੇ
ਜੇ ਨਾ ਵੀ ਨਿਕਲੇ ਤੇ ਧੂੰਆਂ ਇੰਨਾ ਕਰ ਦਿਓ ਗੋਲੀਆਂ ਮਾਰ ਮਾਰ ਕੇ ਕਿ ਧੂੰਏ ਨਾਲ ਅੰਦਰ ਸਾਹ ਘੁੱਟ ਕੇ ਬੇਹੋਸ਼ ਹੋ ਜਾਣ ਅਤੇ ਫਿਰ ਜਦੋਂ ਬੇਹੋਸ਼ੀ ਦੀ ਹਾਲਤ 'ਚ ਅੰਦਰ ਡਿੱਗੇ ਹੋਣਗੇ ਫਿਰ ਇਹਨਾਂ ਨੂੰ ਖੱਡ ਦੇ ਵਿੱਚੋਂ ਕੱਢ ਕੇ ਬਾਹਰ ਲੈ ਕੇ ਆਵਾਂਗੇ
ਚੋ ਪਈ ਸਭ ਬੰਦੂਕ ਮਦ ਖੰਡਨ ਜੋਰੀ
ਕਹਿੰਦੇ ਇਹਨਾਂ ਨੇ ਸਾਰੀਆਂ ਬੰਦੂਕਾਂ ਖੱਡ ਦੇ ਮੂੰਹ 'ਤੇ ਜੋੜ ਲਈਆਂ ਭਰ ਕੇ 15-20 ਬੰਦੂਕਾਂ ਜਿੰਨੀਆਂ ਖੱਡ ਦੇ ਮੂੰਹ 'ਤੇ ਆਉਂਦੀਆਂ ਸੀ ਉਸ ਖੱਡ ਦੇ ਮੂੰਹ ਦੇ ਕੋਲ ਸੁਰੰਗ ਦੇ ਮੂੰਹ ਦੇ ਕੋਲ ਉਹ ਬੰਦੂਕਾਂ ਦੀਆਂ ਗੋਲੀਆਂ ਜੋੜ ਲਈਆਂ ਬੰਦੂਕਾਂ ਦੇ ਮੂੰਹ ਜੋੜ ਲਏ
ਬਹੁਤ ਬਰਸਾਈ ਅੰਦਰ ਗੋਰੀ
ਅੰਧਾ ਧੁੰਦ ਗੋਲੀਆਂ ਚਲਾਉਣ ਲੱਗੇ ਦਾਗਣ ਲੱਗੇ 2-2 ਗਾੜੇ ਜਿਹੜੇ 2-2 ਗੋਲੀਆਂ ਸਨ ਦੁਗਾੜਿਆਂ ਦੇ ਉਹ ਉਹਨਾਂ ਨੇ ਦਾਗੀਆਂ ਫਿਰ ਭਰ ਕੇ ਚਲਾਉਂਦੇ ਫਿਰ ਭਰ ਕੇ ਚਲਾਉਂਦੇ
ਧੂੰ ਤਾਰ ਤੈ ਪਇਓ ਕਨੇਰੋ
ਹੁਣ ਖੱਡ ਦੇ ਵਿੱਚੋਂ ਧੂੰਆਂ ਨਿਕਲਣ ਲੱਗਾ ਬਾਹਰ ਨੂੰ ਵੀ ਤੇ ਅੰਦਰ ਵੀ ਤਾਂ ਗਿਆ ਹੋਵੇਗਾ ਇੱਦਾਂ ਜਾਪਦਾ ਮਾਨੋ ਜਿਵੇਂ ਅੰਦਰ ਖੱਡ ਦੇ ਅੱਗ ਲੱਗ ਗਈ ਹੋਵੇ ਤੇ ਉਹ ਧੂੰਆਂ ਹੀ ਧੂੰਆਂ ਖੱਡ ਦੇ ਵਿੱਚ ਭਰ ਗਿਆ
ਹੀਓ ਹੁੱਟਿਓ ਯੋ ਪਇਓ ਅੰਧੇਰੋ
ਅੰਦਰ ਸਿੰਘਾਂ ਦਾ ਸਾਹ ਘੁੱਟਣ ਲੱਗਾ 3 ਸਿੰਘ ਸਨ ਸੁਰੰਗ ਦੇ ਵਿੱਚ ਸਾਹ ਲੈਣਾ ਵੀ ਉੱਦਾਂ ਹੀ ਔਖਾ ਹੁੰਦਾ ਕਿਹੜਾ ਕੋਈ ਆਲੇ ਦੁਆਲਿਓ ਹਵਾ ਦਾ ਪ੍ਰਬੰਧ ਸੀ ਜਿੱਥੋਂ ਹਵਾ ਆਉਂਦੀ ਸੀ ਉੱਥੋਂ ਗੋਲੀਆਂ ਆ ਰਹੀਆਂ ਨੇ ਇੱਕ ਵਾਰੀ ਤਾਂ ਸਿੰਘਾਂ ਦਾ ਦਿਲ ਘਬਰਾਇਆ ਅੰਦਰ ਸਾਹ ਹੁੱਟਿਆ
ਤਬ ਉਨ ਸਿੰਘਨ ਬੜ ਦੁੱਖ ਲਇਓ
ਬੜੀ ਵੱਡੀ ਤਕਲੀਫ ਵਿੱਚ ਸਨ ਉਹ ਸਿੰਘ ਕਦੇ ਚਿੰਤਨ ਕਰਕੇ ਵੇਖੀਏ ਕਿ ਕਿਤਨਾ ਭਾਰੀ ਦੁੱਖ ਉਸ ਵੇਲੇ ਉਹਨਾਂ ਸਿੰਘਾਂ ਨੂੰ ਉੱਥੇ ਮਹਿਸੂਸ ਹੋ ਰਿਹਾ ਹੋਵੇਗਾ ਆ ਲਿਫਟ ਹੁੰਦੀ ਆ ਕਈ ਉਸ ਲਿਫਟ 'ਚ ਵੜ ਜਾਣ ਤਾਂ ਸਾਹ ਘੁੱਟਣ ਲੱਗ ਪੈਂਦਾ ਉਹਨਾਂ ਦਾ ਹੌਲ ਪੈਣ ਲੱਗ ਪੈਂਦਾ ਉਹਨਾਂ ਨੂੰ ਉਹਨਾਂ ਦਾ ਚਿੱਤ ਕਰਦਾ ਭੱਜ ਕੇ ਨਿਕਲੀਏ ਇੱਥੋਂ ਬਾਹਰ ਹਾਲਾਂਕਿ ਉੱਥੇ ਕੋਈ ਬਹੁਤਾ ਇੰਨਾ ਜ਼ਿਆਦਾ ਘੁੱਟ ਨਹੀਂ ਹੁੰਦਾ ਹਵਾ 'ਚ ਆਉਂਦੀ ਹੁੰਦੀ ਹੈ ਪਰ ਇੱਥੇ ਉਹਨਾਂ ਸਿੰਘਾਂ ਦਾ ਕੀ ਹਾਲ ਹੁੰਦਾ ਹੋਵੇਗਾ ਜਦੋਂ ਹਵਾ ਵਾਲੀ ਜਗ੍ਹਾ ਤੋਂ ਧੂੰਆਂ ਆ ਰਿਹਾ ਅੰਦਰ ਇੱਕ ਵਾਰੀ ਉਹ ਸਿੰਘ ਕਹਿੰਦੇ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਅੰਦਰ
ਧੂੰਆਂ ਰੋਕਣ ਯਤਨ ਉਨ ਕਹਿਓ
ਸਿੰਘਾਂ ਨੇ ਧੂੰਆਂ ਰੋਕਣ ਦਾ ਪ੍ਰਬੰਧ ਕੀਤਾ ਵੀ ਕਿਸੇ ਥੋੜ੍ਹਾ ਜਿਹਾ ਅੱਗੇ ਆ ਕੇ ਨਾ ਖੱਡ ਦੇ ਮੂੰਹ ਦੇ ਕੋਲ ਨੇੜੇ ਜੀ ਧੂੰਆਂ ਰੋਕਣ ਦਾ ਪ੍ਰਬੰਧ ਕੀਤਾ ਕਿ ਅੰਦਰ ਧੂੰਆਂ ਨਾ ਆਵੇ
ਹੁਤੇ ਲੀੜੇ ਜੋ ਉਨ ਕੇ ਪਾਹੇ
ਸਿੰਘਾਂ ਦੇ ਕੋਲ ਜਿਹੜੇ ਲੀੜੇ ਸੀ ਨਾ ਕੱਪੜੇ ਸਨ ਉਹਨਾਂ ਦੇ ਪਾਏ ਹੋਏ
ਤੈ ਖੱਡਨ ਮੁੱਖ ਰੋਕਿਓ ਆਏ
ਖੱਡ ਦੇ ਮੂੰਹ ਦੇ ਅੱਗੇ ਲਾ ਕੇ ਨਾ ਕੱਪੜੇ ਉਹਨਾਂ ਨੇ ਕਿਸੇ ਤਰੀਕੇ ਧੂੰਆਂ ਰੋਕਿਆ ਵੀ ਧੂੰਆਂ ਅੰਦਰ ਨਾ ਆਵੇ
ਫਿਰ ਤੁਰਕਨ ਕੇ ਯੋਂ ਚਿਤ ਆਈ
ਇੱਦਾਂ ਕੁਝ ਸਮੇਂ ਲਈ ਉਹਨਾਂ ਨੇ ਧੂੰਆਂ ਰੋਕ ਕੇ ਰੱਖਿਆ ਪਰ ਉਹ ਕੱਪੜਿਆਂ 'ਚ ਕਿੰਨਾ ਕੁ ਧੂੰਆਂ ਰੋਕ ਸਕਦੇ ਸੀ ਬਾਹਰ ਜਿਹੜੇ ਤੁਰਕ ਸਨ उन्होंने फिखिया भी हाले भी गल नहीं बनी जापती, अंदरों अजे भी जकारिया की आवाज आउंदी, बेहोश नहीं होए। ता उस वेले तुरकां ने फेरे विचार कीती,
फड़ लोकन खड़ लियो पुटाई।
उन्हां आख्या लागे पिंडां दे लोकां नूं सद्दो, उन्हां नूं आखो कईआं लैके आओ ते कईआं दे नाल खड़ पुट सुट्टो। ओ नेड़े तेड़े दे पिंडां दे लोक सद के उन्हां कोलों कईआं दे नाल खड़ पटाउणी शुरू कीती।
कर सलाह इम फौज चढ़ताई,
सलाह करके फौजां ने पिंडां दे विच्चों लोक इकट्ठे करके लियांदे।
आए लोक कर कही फड़ाई,
लोकां दे हत्थां विच कईआं फड़ाईआं होईआं हन।
आए लोकन इम कर चतराई,
लोक एदां चतराई करके आए। वो नेड़े तेड़े पिंडां दे लोक सोड़े जे सिंघां दी हमायत भी रखदे सी, उन्हां आख्या भी आपां जाण बुझ कोई कोई इदां दा कम करिए भी खड पुटिए ही ना। वो कहिंदे किदां करिए, उन्हां ने जाण के जिहड़ियां कईआं लियाए, कईआं तां आपणियां लियाणियां सी, उन्हां दीआं चूड़ां ढिल्लियां कर दित्तियां कईआं दीआं, भी जदों उत्थे जावांगे पुट्टांगे ते कईआं दे दस्ते निकल जाणगे बाहर, असीं आखांगे कोई नहीं असीं दुबारा ठोक के लियाउंदे आ दस्ते घरां 'च, जिन्ना टाइम निकल जे पास हो जे उही चंगी गल है, हो सकता उन्ने नूं कुछ होर सिंह आ जाने ना सिंघां दी मदद वास्ते। तो पिंडां वालियां ने ये चतराई कीती,
कसियां दे पुट्टण दे लाई।
जदों कईआं लियाए ते उन्हां नूं कहण लगे फौजदार पुट्टो कईआं दे नाल, ते पिंडां वाले लोक जिहड़े लियांदे सन फड़ के खड पुट्टण, उह खड है भी मजबूत बड़ी सी, लोहे वर्गी जमीन जिवें हो जांदी इदां दी खड सी, उत्थे कई चलनी भी नहीं सी। कहिंदे जदों लिया के लोकां ने कईआं दे नाल खड नूं पुटणा चाहिया,
जब पुट्टे तब उखड़ जाए,
वो दो तीन जने आउंदे कई मारदे ने उह कई उखड़ जांदी है, पिछों तीजा आउंदा उह मारदा कई उहदी भी उखड़ जांदी है, भी जिन्हां ने कईआं मारियां जां इदां कह लईए भी परमात्मा दी खेड वरत रही है, शहीदी पहरा वरत रिहा है, किसी की भी कई कहिंदे उह ते साबत नहीं रही, दस्ता निकल जाया करे, उन्हां दीआं कईआं टुट जाया करन।
नाले लत मुक्की जट पी खाए,
पिछों फौजदार जिहड़े सन उह ठा मुक्का मारदे, उह कहिंदे तूं इह कईआं लै के आए हो, तुसीं की करदे हो, पिछों कोई ठुड्डा मारदा उन्हां नूं, कोई चपेड़ मारदा, इदां उन्हां लोकां नूं फौजदार कुटदे हन।
दोहरा कही ठुकावन खातरे सदन गए तरखाण,
हुण उह जिमीदार कहण लगे फौजदार नूं भी असीं पिंड चलिया, साढ़े पिंड तरखाण रहिंदा, उहनूं सद लियाईए, ते उह लिया के ते उहदे कोलों कईआं ठका लैंदे आ चंगी तरां, दस्ते मजबूत हो जाणगे ते फिर असीं इह खड पुट्टांगे। इदां कहि के उह जिमीदार पिंडां नूं गए,
तोलो रात सो ढुक पई फौज चाहे डेरे जान।
इदा जांदियां आउंदियां गेड़े लाउंदियां तकरीबन दिन बीत गया ते शाम पै गई, तरकालां पै गईआं, संध्या वेला हो गया, हनेरा पैण दे नेड़े आ गया, दिन बीत गया।
चौपाई तब तुरकन मत ओरे कई,
हुण तुरकां ने वेख्या भी रात नूं तां शेर बन जांदे ने, रात नूं होर फौज आ गई जंगल चों ते साडा औखा हो जाणा। उन्हां आख्या भी आपां हुण चलीए वापस डेरे, पर जाण तों पहलां इदां करिए,
खड पर ईंधन अग लाए दई।
कहिंदे भी इह खड दा मूँह लकड़ां नाल भर के ना लकड़ां पा दईए मूँह च सारियां, ते फिर उन्हां लकड़ां नूं अग ला दईए ते अग दा सेक जाएगा अंदर खड विच, तां सड़नगे अंदर मरनगे, बाहर निकल नहीं सकणगे, अग बलदी होवेगी, उस अग दे सेक नाल ही अंदर भुज जाणगे सड़ जाणगे। इदां इन्हां ने बहुत सारियां लकड़ां इकट्ठियां करके खड दे मूँह विच रख के ना उहनूं अग ला दित्ती मलेच्छां ने।
अगन पहुँच दए कपड़े साड़ी,
हुण उह जिहड़े सिंघां ने कपड़े लाए सी धूआं रोकण नूं, अग उत्थे पहुँच के उहनां कपड़िआं नूं उहने साड़ दित्ता अग ते, जिहड़ा खड दा मूँह रोकिआ सी उन्हां कपड़िआं नूं अग लग गई ते कपड़े साड़न लगी।
इम सिंघन को पई खवारी,
बहुत ज़्यादा खुआरी होई सिंघां नूं, बहुत ज़्यादा भयानक समा बनिया होया खालसे उत्ते।
फिर सिंघन कियो जतन सो ओर,
जदों वेख्या भी अग हुण कपड़िआं नाल थोड़ी अग रुकणी सी, कपड़े नूं तां साड़ के होर मची जांदी है, ਸਿੰਘਾਂ ਨੇ ਫਿਰ ਉਹਨਾਂ ਤਿੰਨੇ ਸਿੰਘ ਹੌਸਲਾ ਵੇਖੋ ਉਹਨਾਂ ਦਾ, ਸਵੇਰ ਤੋਂ ਲੈ ਕੇ ਰਾਤ ਪੈ ਗਈ ਹੈ ਉਸ ਖੱਡ ਦੇ ਵਿੱਚ, ਅਤੇ ਕਿੰਨਾ ਹੌਸਲਾ ਦਲੇਰੀ ਉਹਨਾਂ ਦੇ ਅੰਦਰ। ਉਹਨਾਂ ਨੇ ਹਥਿਆਰ ਨਹੀਂ ਸੁੱਟੇ, ਗੋਲੀਆਂ ਦੇ ਧੂੰਏ ਦੇ ਨਾਲ ਕਿੰਨੀ ਉਹਨਾਂ ਦੀ ਅੰਦਰ ਦਮ ਘੁੱਟਿਆ, ਸਾਹ ਘੁੱਟਿਆ, ਪਰ ਉਹਨਾਂ ਨੇ ਆਪਣਾ ਧੀਰਜ ਨਹੀਂ ਹਾਰਿਆ। ਕਿੱਡਾ ਬਲੀ ਧੀਰਜ ਸੀ ਉਹਨਾਂ ਦੇ ਅੰਦਰ। ਕਲਗੀਧਰ ਦੇ ਮਹਾਂਵਾਕ ਉਹਨਾਂ ਦੇ ਹਿਰਦੇ 'ਚ ਵਸਦੇ ਨੇ, ਧੀਰਜ ਧਾਮ ਬਣਾਏ ਇਹ ਤਨ ਬੁੱਧ ਸਿਉਂ ਦੀਪਕ ਜਿਉਂ ਉਜਿਆਰ ਹੈ। ਆਪਣੇ ਸਰੀਰਾਂ ਨੂੰ ਧੀਰਜ ਦਾ ਘਰ ਬਣਾਇਆ ਹੋਇਆ ਧੀਰਜ। ਮਾਨੋ ਧਰਤੀ ਵੀ ਹੈਰਾਨ ਹੋ ਰਹੀ ਹੈ ਕਿ ਮੈਨੂੰ ਧੀਰਜ ਹੀ ਕਿਹਾ ਜਾਂਦਾ ਹੈ, ਪਰ ਇਹਨਾਂ ਸਿੰਘਾਂ ਵਿੱਚ ਮੇਰੇ ਨਾਲੋਂ ਵੀ ਵੱਧ ਧੀਰਜ ਹੈ। ਹੁਣ ਕੱਪੜੇ ਜਦੋਂ ਸੜਨ ਲੱਗੇ ਤੇ ਸਿੰਘਾਂ ਨੇ ਹੁਣ ਹੋਰ ਤਰੀਕਾ ਅਪਣਾਇਆ। ਸੁਣੋ ਕੀ ਤਰੀਕਾ ਸੀ।
ਗਿੱਲੀ ਮਿੱਟੀ ਸੋ ਮੂੰਦੀ ਠੋਰੇ।
ਹੁਣ ਪਾਣੀ ਤਾਂ ਸੀਗਾ ਹੀ ਅੰਦਰ, ਉਹ ਮਿੱਟੀ ਚੁੱਕ ਕੇ ਨਾ ਪਾਣੀ ਦੇ ਨਾਲ ਗੁੰਦ ਕੇ ਉਹਨੂੰ ਗਿੱਲਾ ਕਰਕੇ ਉਹਦੇ ਨਾਲ ਮੂੰਹ ਬੰਦ ਕਰਨ ਲੱਗੇ। ਗਿੱਲੀ ਮਿੱਟੀ ਦੇ ਉੱਤੇ ਜਦੋਂ ਅੱਗ ਲੱਗੇਗੀ ਅੰਦਰ ਨਹੀਂ ਆਏਗੀ। ਖੱਡ ਦਾ ਜਿਹੜਾ ਮੂੰਹ ਸੀ ਉਹ ਮਿੱਟੀ ਦੇ ਭੇਲੇ ਸਨ ਅੰਦਰ ਪਏ, ਉਹ ਭੇਲੇ ਰੱਖੇ ਹੋਏ ਸੀ ਵੀ ਆਏਗਾ ਕੋਈ ਮਾਰਾਂਗੇ ਬਾਹਰ, ਉਹੀ ਕੰਮ ਆਏ। ਉਹ ਮਿੱਟੀ ਦੇ ਭੇਲਿਆਂ ਨੂੰ ਗੋ ਕੇ ਇੱਕਦਮ ਤੁਰਤ ਫੁਰਤ ਪਾਣੀ ਦੇ ਵਿੱਚ ਭੇ ਕੇ, ਪਾਣੀ ਵੀ ਸੀ ਅੰਦਰ ਉਹਦੇ ਵਿੱਚ ਵੀ ਮਿੱਟੀ ਸੀ, ਉਹਦੇ ਨਾਲ ਗਿੱਲੀ ਮਿੱਟੀ ਦੇ ਨਾਲ ਉਹ ਖੱਡ ਦਾ ਜਿਹੜਾ ਮੂੰਹ ਸੀ ਉਹ ਸਿੰਘਾਂ ਨੇ ਬੰਦ ਕੀਤਾ।
ਇਸ ਬਿਦ ਜਾਨ ਉਹਨੇ ਬਚ ਰਹੀ।
ਕਹਿੰਦੇ ਜਦੋਂ ਗਿੱਲੀ ਮਿੱਟੀ ਦਾ ਮੂੰਹ ਨਾਲ ਬੰਦ ਕੀਤਾ, ਅੱਗ ਅੰਦਰ ਆਉਣੋਂ ਬੰਦ ਹੋ ਗਈ। ਔਖੇ ਤਾਂ ਹੋਏ ਸਿੰਘ, ਅੱਗ ਬੁੱਝ ਕੇ ਸ਼ਾਂਤ ਹੋ ਗਈ ਬਾਹਰ, ਸਿੰਘ ਵੀ ਅੰਦਰ। ਕਹਿੰਦੇ ਇਸ ਤਰ੍ਹਾਂ ਉਹਨਾਂ ਦੀ ਜਾਨ ਮਹਾਰਾਜ ਜੀ ਨੇ ਬਚਾ ਲਈ, ਕਿਉਂਕਿ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਬਲੀ ਹੈ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖਿਆ, ਜੇ ਉਹਨੂੰ ਚੰਗਾ ਲੱਗ ਜੇ ਤੇ ਬਿਨਾਂ ਸਾਹਾਂ ਤੋਂ ਵੀ ਰੱਖ ਲੈਂਦਾ। ਤੋ ਸਤਿਗੁਰੂ ਜੀ ਨੇ ਤਿੰਨੇ ਸਿੰਘ ਬਚਾ ਲਏ ਮਹਾਰਾਜ ਜੀ ਨੇ। ਇਹੋ ਜੀ ਕਲਾ ਸਤਿਗੁਰਾਂ ਦੀ ਵਰਤੀ।
ਤੋਲੋ ਆਨ ਰਾਤ ਪੀ ਪਈ।
ਇਹਨੇ ਨੂੰ ਰਾਤ ਆਣ ਪਈ।
ਲੋਕਨ ਉਹਨੇ ਦਿਓ ਡਰਾਵੇ।
ਉਧਰ ਜਿਹੜੇ ਤੁਰਕ ਖੜੇ ਸੀ ਅੱਗ ਲਾ ਕੇ, ਹਾਲੇ ਉੱਥੇ ਹੀ ਖੜੇ ਸੀ ਜਿਹੜੇ ਜ਼ਿਮੀਂਦਾਰ ਵੀਰ ਸਨ, ਲੋਕ ਸਨ ਆਲੇ ਦੁਆਲੇ, ਉਹਨਾਂ ਨੇ ਆ ਕੇ ਤੁਰਕਾਂ ਨੂੰ ਡਰਾਵਾ ਦਿੱਤਾ, ਉਹਨਾਂ ਨੂੰ ਡਰਾਇਆ।
ਰਾਤ ਪਰੇ ਮਾਰੇ ਸਿੰਘ ਆਏ।
ਕਹਿੰਦੇ ਫੌਜਦਾਰ ਜੀ ਸਾਡੀ ਮੰਨੋ ਤੇ ਜਿੱਧਰੋਂ ਆਇਓ ਹੁਣ ਉੱਧਰ ਹੀ ਚਲੇ ਜਾਓ, ਹਨੇਰਾ ਪੈ ਗਿਆ। ਤੁਹਾਡੇ ਲਈ ਹਨੇਰਾ ਪੈ ਗਿਆ, ਪਰ ਸਿੰਘਾਂ ਵਾਸਤੇ ਹੁਣ ਸੂਰਜ ਚੜ੍ਹ ਜਾਣਾ, ਉਹਨਾਂ ਲਈ ਚਾਨਣਾ ਹੋ ਜਾਣਾ, ਅਤੇ ਤੁਹਾਡੇ ਵਿੱਚੋਂ ਕਿਸੇ ਨੇ ਲੱਭਣਾ ਨਹੀਂ ਇੱਥੇ ਸਵੇਰ ਤਾਈਂ, ਇਸ ਕਰਕੇ ਚਲੇ ਜਾਓ, ਕਿਉਂਕਿ ਰਾਤ ਦੇ ਸਮੇਂ ਜੇ ਸਿੰਘ ਆ ਕੇ ਪੈ ਗਏ ਤੇ ਤੁਹਾਡੇ ਚੋਂ ਕਿਸੇ ਨੇ ਨਹੀਂ ਬਚਣਾ।
ਇਤ ਡਰ ਛਾੜ ਉਹਨੇ ਹੋ ਗਏ।
ਏਦਾਂ ਡਰ ਕੇ ਉਹ ਜਿੰਨੇ ਤੁਰਕ ਸੀ ਉੱਥੋਂ ਉਹਨਾਂ ਨੇ ਘੋੜੇ ਦੌੜਾਏ ਤੇ ਚਲੇ ਗਏ।
ਲੋਕ ਚੁਫੇਰਿਓਂ ਆਵਤ ਪਏ।
ਇਹਨੇ ਨੂੰ ਲੋਕ ਆਏ ਚੁਫੇਰਿਓਂ ਪਿੰਡਾਂ ਦੇ ਵਿੱਚੋਂ।
ਬੁਝਾਈ ਆਗ ਤੇ ਲਈ ਨਿਕਾਰੇ।
ਉਹਨਾਂ ਨੇ ਛੇਤੀ ਨਾਲ ਅੱਗ ਬੁਝਾਈ, ਅੱਗ ਬੁਝਾ ਕੇ ਫਿਰ ਛੇਤੀ ਨਾਲ ਉਹ ਕਰਕੇ ਮਲਵਾ ਪਾਸੇ ਫਿਰ ਸਿੰਘਾਂ ਨੂੰ ਵਿੱਚੋਂ ਬਾਹਰ ਕੱਢਿਆ ਤਿੰਨਾਂ ਨੂੰ ਰਾਤ ਦੇ ਹਨੇਰੇ ਵਿੱਚ। ਪਿੰਡਾਂ ਵਾਲਿਆਂ ਨੇ ਮਦਦ ਕੀਤੀ, ਫਿਰ ਉਹਨਾਂ ਤਿੰਨਾਂ ਸਿੰਘਾਂ ਨੂੰ ਬਾਹਰ ਕੱਢ ਕੇ ਲਿਆਂਦਾ।
ਐਸ ਬੀਤੀ ਉਨ ਸਿੰਘਨ ਨਾਰੇ।
ਏਦਾਂ ਉਹਨਾਂ ਤਿੰਨਾਂ ਸਿੰਘਾਂ ਦੇ ਨਾਲ ਇਹ ਬਤੀਤ ਹੋਈ, ਭਾਈ ਲੱਦਾ ਸਿੰਘ ਹੋਣਾ ਨਾਲ, ਭਾਈ ਸੁਲੱਖਣ ਸਿੰਘ ਹੋਣਾ ਨਾਲ, ਇਸ ਤਰ੍ਹਾਂ ਕਹਿੰਦੇ ਬਤੀਤ ਹੋਈ। ਭਾਈ ਰਾਮ ਸਿੰਘ ਜੀ ਲੰਬਿਆਂ ਵਾਲੇ, ਇਹ ਤਿੰਨੇ ਸਿੰਘਾਂ ਦੇ ਨਾਲ ਇਹ ਬੀਤੀ।
ਜਿਨ ਸਿਰ ਬੀਤੀ ਤਿੰਨ ਸੌ ਹਮ ਸੁਣੀ।
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਹਵਾ 'ਚ ਨਹੀਂ ਲਿਖੀ ਇਹ ਗੱਲ, ਜਿਨ੍ਹਾਂ ਦੇ ਨਾਲ ਹੱਡ ਬੀਤੀ ਮੈਂ ਉਹਨਾਂ ਕੋਲੋਂ ਸੁਣੀ, ਆਪਣੇ ਤਾਏ ਭਾਈ ਲੱਦਾ ਸਿੰਘ ਪੰਗੂ ਕੋਲੋਂ, ਜਿਹੜਾ ਉਸ ਖੱਡ ਦੇ ਵਿੱਚ ਸੀ ਉਸ ਵੇਲੇ। ਕਹਿੰਦੇ ਜਿਨ੍ਹਾਂ ਦੇ ਸਿਰ 'ਤੇ ਬੀਤੀ ਮੈਂ ਉਹਨਾਂ ਕੋਲੋਂ ਸੁਣੀ ਹੈ ਸਾਰੀ ਕਥਾ। ਭਾਈ ਲੱਦਾ ਸਿੰਘ ਹੋਣੀ ਬਾਅਦ ਵਿੱਚ ਵੀ ਰਹੇ, ਭਾਈ ਰਤਨ ਸਿੰਘ ਦੇ ਜਨਮ ਸਮੇਂ ਵੀ ਉਹਨਾਂ ਆਪਣੀ ਹੱਡ ਬੀਤੀ ਭਾਈ ਰਤਨ ਸਿੰਘ ਹੋਣਾ ਨੂੰ ਸੁਣਾਈ। ਜਿਨ੍ਹਾਂ ਸਿਰ ਬੀਤੀ ਹੈ ਕਹਿੰਦੇ ਉਹਨਾਂ ਦੇ ਕੋਲੋਂ ਮੈਂ ਸੁਣ ਕੇ ਲਿਖ ਦਿੱਤੀ ਹੈ।
ਰਤਨ ਸਿੰਘ ਸੋ ਲਿਖ ਦਈ ਗੁਣੀ।
ਕਹਿੰਦੇ ਮੈਂ ਲਿਖ ਦਿੱਤੀ ਹੈ, ਗੁਣਕਾਰੀ ਕਥਾ ਹੈ ਇਹ, ਸ਼ਹੀਦਾਂ ਦੀ ਕਥਾ ਹੈ ਇਹ, ਯੋਧਿਆਂ ਦੀ ਕਥਾ ਹੈ।
ਦੋਹਰਾ ऐसो ऐसो दुख सहे तो छड़े सुदाइए नाए।
कहिंदे इहो इहो जे दुख दित्ते खालसे नूं इहो जिहियां तकलीफां, कहिंदे तां इक खड्ड दी बात है, इदां पता नहीं किन्नी कु वार सिंघां नाल होई, इन्ने दुख दित्ते सिंघां नूं, पर सिंघां ने अपना दावा नहीं छड्डिया, राज करेगा खालसा की रहे ना कोई। ये दावा नहीं सिंघां ने, इसे दावे करके तो दुख देंदे सी, उदा किहड़ा सिंघ चुभदे सी उहनां नूं, रहिंदी दुनिया होर रहिंदी सी, भी रही जांदे सिंघ दावा करदे सी असी राज करना, असी मलेच्छां दा राज समाप्त करना, हलेमी राज कायम करना, ਇਹ ਦਾਵਾ ਸਿੰਘ ਨਹੀਂ ਛੱਡਦੇ, ਭਾਵੇਂ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਸਿੰਘਾਂ ਨੂੰ ਕਰਨਾ ਪਿਆ।
ਖੱਤਰੀ ਤਰਖਾਣ ਕਲਾਲ ਜੱਟ ਮਿਲੀ ਪਾਤਸ਼ਾਹੀ ਤਾਏ,
ਜਿਹਨਾਂ ਨੂੰ ਲੋਕ ਨੀਵੀਆਂ ਬਰਾਦਰੀਆਂ ਦੇ ਕਹਿੰਦੇ ਸੀ, ਕਲਾਲ ਤਰਖਾਣ ਖੱਤਰੀ ਜੱਟ ਨਾਈ ਛੀਂਬੇ, ਕਹਿੰਦੇ ਇਹਨਾਂ ਸਾਰਿਆਂ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਪਾਤਸ਼ਾਹੀਆਂ ਦਿੱਤੀਆਂ ਹਨ। ਜਿਹਨਾਂ ਨੂੰ ਇਹ ਨੀਵੇਂ ਕਹਿੰਦੇ ਸੀ, ਇੱਦਾਂ ਮਿਲੀ ਆ ਪਾਤਸ਼ਾਹੀ, ਕੈਪਟਨ ਮਰੇ ਦੱਸ ਰਹੇ ਨੇ ਰਤਨ ਸਿੰਘ, ਆ ਇੱਦਾਂ ਲਈ ਆ ਪਾਤਸ਼ਾਹੀ ਖਾਲਸੇ ਨੇ, ਉਹ ਤੈਨੂੰ ਕਹਿੰਦਾ ਨਾ ਦਿੱਲੀ ਦਾ ਬਾਦਸ਼ਾਹ, ਅਸੀਂ ਦੇ ਦਿੱਤਾ ਇਹਨਾਂ ਨੂੰ ਰਾਜ ਛੱਡ ਦਿੱਤਾ, ਇਹ ਸਾਡੀ ਬਾਗੀ ਰਈਅਤ ਹੈ, ਆਕੀ ਰਈਅਤ ਹੈ, ਅਸੀਂ ਆਖਿਆ ਚਲੋ ਇੰਨਾ ਖਿੱਤਾ ਲੈ ਕੇ ਬਹਿ ਜਾਣ, ਇਹਨਾਂ ਦਾ ਦਿੱਤਾ ਨਹੀਂ, ਇੱਦਾਂ ਲਈ ਆ ਪਾਤਸ਼ਾਹੀ, ਕਿਉਂਕਿ ਕਥਾ ਦੀ ਆਰੰਭਤਾ ਹੀ ਇੱਥੋਂ ਹੋਈ ਹੈ। ਸਿੰਘਨ ਪਾਇਓ ਰਾਜ ਕਿਵ ਔਰ ਕਿਨ ਦੀਨੀ ਪਾਤਸ਼ਾਹੀ, ਕਿ ਸਿੰਘਾਂ ਨੇ ਰਾਜ ਕਿਵੇਂ ਪ੍ਰਾਪਤ ਕੀਤਾ ਅਤੇ ਇਹਨਾਂ ਨੂੰ ਪਾਤਸ਼ਾਹੀ ਕਿਹਨੇ ਦਿੱਤੀ ਹੈ, ਅਤੇ ਭਾਈ ਰਤਨ ਸਿੰਘ ਕਹਿੰਦੇ ਸਾਚੇ ਸਾਹਿਬ ਨੇ ਪਾਤਸ਼ਾਹੀ ਦਿੱਤੀ ਹੈ, ਕਲਗੀਧਰ ਨੇ ਪਾਤਸ਼ਾਹੀ ਦਿੱਤੀ ਹੈ, ਗੁਰੂ ਨਾਨਕ ਸਾਹਿਬ ਨੇ ਪਾਤਸ਼ਾਹੀ ਦਿੱਤੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਾਤਸ਼ਾਹੀ ਦਿੱਤੀ ਹੈ, ਇੱਦਾਂ ਸਾਨੂੰ ਰਾਜ ਪ੍ਰਾਪਤ ਹੋਇਆ, ਇੱਦਾਂ ਇਹ ਰਾਜੇ ਬਣੇ ਹਨ।
ਦੋਹਰਾ ਸੁਬੇਗ ਸਿੰਘ ਜੰਬਰ ਪਇਓ ਸਿੱਖੀ ਮਦ ਮਜ਼ਬੂਤ,
ਕਹਿੰਦੇ ਜੰਬਰ ਪਿੰਡ ਆ ਲਾਹੌਰ ਦੇ ਲਾਗੇ, ਉੱਥੋਂ ਦੇ ਰਹਿਣ ਵਾਲੇ ਹੋਏ ਨੇ ਭਾਈ ਸਾਹਿਬ ਭਾਈ ਸੁਬੇਗ ਸਿੰਘ, ਇਹ ਸਿੱਖੀ ਵਿੱਚ ਬੜੇ ਪਰਪੱਕ ਹੋਏ, ਹੁਣ ਸ਼ਹੀਦੀ ਚੱਲੇਗੀ ਭਾਈ ਸੁਬੇਗ ਸਿੰਘ ਅਤੇ ਉਹਨਾਂ ਦੇ ਪੁੱਤਰ ਸਹਿਬਾਜ ਸਿੰਘ ਦੀ। ਸੁਬੇਗ ਸਿੰਘ ਨੂੰ ਖਾਲਸਾ ਵਕੀਲ ਕਹਿੰਦਾ ਸੀ, ਇਹ ਖਾਲਸੇ ਦੀ ਵਕਾਲਤ ਕਰਦਾ ਸੀ, ਇਸ ਕਰਕੇ ਉਹਨੂੰ ਵਕੀਲ ਕਹਿੰਦੇ ਸੀ ਸਿੰਘ, ਸੁਬੇਗ ਸਿੰਘ ਨੂੰ। ਇਹ ਠੇਕੇਦਾਰ ਸੀ ਲਾਹੌਰ ਦਾ ਭਾਈ ਸੁਬੇਗ ਸਿੰਘ ਜੀ, ਜ਼ਮੀਨਾਂ ਠੇਕੇ 'ਤੇ ਲੈਂਦੇ, ਸਰਕਾਰੀ ਠੇਕੇ ਲੈਂਦੇ ਸਨ, ਤੋ ਜ਼ਕਰੀਏ ਦੇ ਨਾਲ ਖਾਨ ਬਹਾਦਰ ਨਾਲ ਇਹਨਾਂ ਦਾ ਸਨੇਹ ਸੀ, ਤੋ ਜ਼ਕਰੀਆ ਉਹਨੇ ਇਹਨਾਂ ਨੂੰ ਕੋਤਵਾਲ ਵੀ ਬਣਾਇਆ, ਥਾਣੇਦਾਰ ਵੀ ਬਣਾਇਆ ਸੀ ਲਾਹੌਰ ਦਾ ਕੁਝ ਸਮਾਂ, ਉਦੋਂ ਬੜੇ ਚੰਗੇ ਚੰਗੇ ਫੈਸਲੇ ਭਾਈ ਸੁਬੇਗ ਸਿੰਘ ਹੋਣਾ ਨੇ ਕੀਤੇ। ਜ਼ਕਰੀਏ ਨੇ ਬਾਦਸ਼ਾਹ ਕੋਲੋਂ ਦਿੱਲੀ ਦੇ ਕੋਲੋਂ ਪ੍ਰਵਾਨਗੀ ਲੈ ਕੇ 1,00,000 ਰੁਪਈਏ ਦੀ ਜਗੀਰ ਅਤੇ ਨਵਾਬੀ ਦੀ ਖਿਲਤ ਦੇ ਕੇ ਭਾਈ ਸੁਬੇਗ ਸਿੰਘ ਨੂੰ ਹੀ ਖਾਲਸੇ ਕੋਲ ਭੇਜਿਆ ਸੀ, ਤੋ ਖਾਲਸੇ ਵੱਲੋਂ ਵੀ ਇਹ ਉੱਥੇ ਪੈਰਵਾਈ ਕਰਦੇ ਸੀ ਅਤੇ ਤੁਰਕਾਂ ਦੇ ਕੋਲ ਉੱਥੇ ਕੋਤਵਾਲੀ ਵੀ ਕਰਦੇ ਸੀ। ਅੱਜ ਦੇ ਸਿੱਖ ਹੁੰਦੇ ਤਾਂ ਉਹਨਾਂ ਨੇ ਕਹਿਣਾ ਸੀ ਇਹ ਤਾਂ ਗੱਦਾਰ ਹੈ, ਵੇਖੋ ਜੀ ਤੁਰਕਾਂ ਕੋਲ ਨੌਕਰੀ ਕਰਦਾ, ਅੱਜਦਿਆਂ ਨੇ ਇਹੀ ਕਹਿਣਾ ਸੀ, ਕਿਉਂਕਿ ਬਾਬੇ ਵਿਨੋਦ ਸਿੰਘ ਦੇ ਪੁੱਤਰ ਭਾਈ ਕਾਹਨ ਸਿੰਘ ਜੀ ਹੋਏ, ਉਹ ਵੀ 500 ਸਿੰਘਾਂ ਸਮੇਤ ਨੌਕਰੀ ਕਰਦੇ ਰਹੇ ਲਾਹੌਰ, ਅਤੇ ਅੱਜ ਦੇ ਕਈ ਜਿਹੜੇ ਨਵੇਂ ਵਿਦਵਾਨ ਨੇ ਉਹ ਭਾਈ ਕਾਹਨ ਸਿੰਘ ਨੂੰ ਅਤੇ ਵਿਨੋਦ ਸਿੰਘ ਹੋਣਾ ਬਾਰੇ ਅਪਸ਼ਬਦ ਵਰਤਦੇ, ਕਾਹਨ ਸਿੰਘ ਨੂੰ ਕਹਿੰਦੇ ਗਦਾਰ ਸੀ ਉਹ, ਅਖੇ ਜੀ ਉਹ ਤੁਰਕਾਂ ਕੋਲ ਨੌਕਰੀ ਕਰਦਾ ਸੀ, ਹੁਣ ਸੁਬੇਗ ਸਿੰਘ ਵੀ ਤੁਰਕਾਂ ਦੇ ਕੋਲ ਨੌਕਰੀ ਕਰਦੇ ਹੈ ਅਤੇ ਇਹਨਾਂ ਦੀ ਦ੍ਰਿਸ਼ਟੀ ਵਿੱਚ ਤਾਂ ਫਿਰ ਉਹ ਵੀ ਗਦਾਰ ਹੀ ਹੋਏ। ਐਸਾ ਨਹੀਂ ਸੀ, ਸਰਕਾਰੀ ਦਰਬਾਰੇ ਵੀ ਸਿੰਘ ਨੌਕਰੀਆਂ ਚਾਕਰੀਆਂ ਕਰ ਲੈਂਦੇ, ਪਰ ਹਮਾਇਤ ਸਿੰਘਾਂ ਵਾਲੇ ਪਾਸੇ ਵੀ ਰੱਖਦੇ ਸੀ, ਜਦੋਂ ਕਿਤੇ ਆਪਸ ਵਿੱਚ ਜੋੜਨ ਦੀ ਗੱਲ ਆਉਂਦੀ ਸੀ ਤਾਂ ਫਿਰ ਇੱਦਾਂ ਦੇ ਸਿੰਘ ਵਕੀਲ ਬਣਦੇ ਸੀ ਭਾਈ ਸੁਬੇਗ ਸਿੰਘ ਜੀ ਵਰਗੇ। ਤੋ ਭਾਈ ਸੁਬੇਗ ਸਿੰਘ ਜੀ ਅਰਬੀ ਅਤੇ ਫਾਰਸੀ ਦੇ ਬੜੇ ਮਾਰਤੰਡ ਵਿਦਵਾਨ ਸੀ, ਆਪ ਬੜੇ ਪੜ੍ਹੇ ਲਿਖੇ ਸੀ, इस करके लाहौर दे विच इन्हां दा चंगा माण सत्कार भी सी। जदों कोतवाल बने उदों पिंडां दे जिहड़े लाहौर शहर दे लोक सी उन्हां नाल भी बड़ा प्रेम पै गया, क्योंकि फैसला सही करदे सी, किसे नाल बेदयाई नहीं सी होण दिंदे। भाई सुबेग सिंह जी जो सिक्खी दे विच भी मजबूत सी, तुसीं पिछे कथा सुनी है जदों नवाबी दी पग लै के आए सी दीवान दरबारा सिंह जी पंथ दे दूजे जथेदार सन, उन्हां दी शरण च आए सी। उस वेले किसरी कितनी भावना नाल आए सुबेग सिंह, दूरों ही मत्था टेक दे आए पंथ नूं, ते सिक्खी विच बड़े परपक्ष सी, तदे ते शहीदी पाई है। भाई सुबेग सिंह जी इहो जे योधे जो गुरु की सिक्खी च बड़े परपक हन।
वैपी सतगुर सिख होतो जिसको थो तैं पूत।
सुबेग सिंह जिस दा पुत्तर सी इहदा पिता भी कहिंदे सिख सी, आप भी सिख, इह सिक्खी इहनां नूं पुश्तैनी मिली होई सी। सुबेग सिंह दे पिता जी होणी भी गुरु घर दे सिख सी। अगों सुबेग सिंह दा पुत्तर भी सिक्खी विच परपक है।
चौपाई बाल अवस्था सुत फारसी पढ़ायो।
सबाज सिंह जदों छोटा सी सुबेग सिंह ने सबाज सिंह नूं फारसी पढ़न पाया एक मकतब विच, मुसलमानां दे मकतब च, कि बेटा फारसी पढ़ जाएगा। आप भी ये फारसी दे विद्वान सी, तो सरकारे दरबारे किते चंगी जो मैं किरत करदा ये भी अगे करी जाएगा। सबाग सिंह जी एक मकतब दे विच मुसलमान काजी दे कोल मौलवी दे कोल पढ़न लग पए। उत्थे होर मुसलमाना दे बच्चे भी फारसी पढ़दे सी। सबाग सिंह इन्ना तीक्षण बुद्धि दा सी कि वह सारे बच्चियां दे विच एकदम निपुण फारसी विच। जिहड़ा मौलवी सी उहने वेखे जदों सबाग सिंह 17-18 सालां दा हो गया पढ़दिआं पढ़दिआं, उत्थे बड़ी तालीम हासिल कर ली, बहुत विद्या हासिल कर ली। मौलवी दे मन च आया भी एडा वड्डा विद्वान है ते मैं अपनी लड़की इहनूं विआह दिआं पर उहदे तों पहले इहनूं मुसलमान बना लईए। इह मुसलमान बन जाएगा लड़की विआह के इहनूं अपना जवाई बना लवां। उहने शबाज सिंह दे नाल गल्लबात करनी शुरू कीती इस्लाम, क्योंकि इस्लामी स्कूल च पढ़दा सी। उहने इस्लाम की उपमा करनी, इस्लाम की सोभा करनी, ते हिंदू धर्म दे देवी देवत्यां नूं माड़े भैड़े शब्द कहने। सबाज सिंह ने आके अपने पिता नूं दसना भी इदां मौलवी इह गल्लां करदा है, पर घर विच्चों सिक्खी दी गुड़ती मिली सी। सुबेग सिंह दे चंडे होए सी सिक्खी विच, पुत्तर सबाज सिंह जी। जदों मौलवी किते कोई दलील दिंदा ते इह गुरु की सिक्खी दी वड्याई करदे भाई सुबाग सिंह, गुरु नानक दी सिक्खी दे तुल कुझ नहीं, गुरु कलगीधर दा पंथ श्रोमणी। वह मुसलमानां दी उपमा करिया करे, भाई सुबाग सिंह जी खालसे दी उपमा करिया करन। हुण भावें मकतब विच मुसलमानी माहौल सी, उत्थे पढ़ाई वाला मुसलमानी माहौल सी, पढ़ाया भी उन्हां दीआं किताबां चों जांदा सी, पर घरों सिक्खी मिली हुई सी। इस करके उन्हां दे इस्लामी तौर तरीके दा कोई प्रभाव शबाज सिंह ते नहीं पै सकिया। तां उस वक्त उस मौलवी नूं इस गल दा बड़ा गुस्सा लगा भी ये आउंदा ही नहीं काबू। उहने जकरीए दे कोल जा के शिकायत कीती शबाज सिंह दी झूठी गल बना के, कि सुबेग सिंह दा जिहड़ा पुत्तर है शबाज सिंह, वो साढ़े पैगंबर हज़रत मुहम्मद साहब नूं जिहड़े साढ़े होर वली औलीए ने उन्हां वास्ते माड़े शब्द वरतदा, उन्हां नूं गालां कढ़दा। जकरीए ने सुन के उन्हें कोई फैसला एक तरफा ही करन, मौलवी का कहना ही सुनना सी। उन्हें सबाज सिंह ते सुबेग सिंह उन्हां नूं दोनों प्यो पुत्रां नूं गिरफ्तार कर लिया। भुल गया कि सुबेग सिंह ने मेरे ते किन्ने एहसान किए ने। हाँ जी,
फिर मद कचहरी उसे रहायो।
कहिंदे कचहरी दे विच रखिया।
वै हो तो मुल्क को करत अजारा।
कहिंदे मुल्क दे विच अजार करदे सन, यानी कि भाई सुबेग सिंह जी उत्थे ही लाहौर दे विच अजार दा मतलब अपना कार विहार करदे सन, ठेका लैंदे सन जमीना दा।
रहती थी लाहौर मझारा।
और लाहौर दे विच ही रहिंदे सी भाई सुबेग सिंह जी। ਉੱਥੇ ਹੀ ਆਪਣੇ ਪੁੱਤਰ ਨੂੰ ਪੜਾਉਂਦੇ ਸਨ।
ਤੁਰਕ ਉਸੇ ਖਾਲਸੋਂ ਵੱਲ ਤੋਰੇ,
ਔਰ ਜਦੋਂ ਕਿਤੇ ਖਾਲਸੇ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਸੀ, ਤੁਰਕ ਆਪਣਾ ਬੰਦਾ ਨਹੀਂ ਸੀ ਭੇਜਦੇ, ਉਹਨਾਂ ਨੂੰ ਪਤਾ ਸੀ ਵੀ ਸੁਬੇਗ ਸਿੰਘ ਨੂੰ ਭੇਜਾਂਗੇ, ਇਹਦੀ ਗੱਲ ਪੰਥ ਮੋੜਦਾ ਨਹੀਂ ਹੈ। ਇਸੇ ਤਰ੍ਹਾਂ ਸੁਬੇਗ ਸਿੰਘ ਤੋਂ ਬਾਅਦ ਦੀਵਾਨ ਕੌੜਾ ਮੱਲ ਜੀ ਹੋਏ ਨੇ ਮੀਰ ਮੰਨੂ ਦੇ ਵੇਲੇ। ਮੀਰ ਮੰਨੂ ਕਿੱਡਾ ਵਿਰੋਧੀ ਸੀ, ਦੀਵਾਨ ਕੌੜਾ ਮੱਲ ਜੀ ਉਹਦੇ ਕੋਲ ਨੌਕਰੀ ਕਰਦੇ ਸੀ, ਅਤੇ ਖਾਲਸਾ ਇਹਨਾਂ ਨੂੰ ਦੀਵਾਨ ਕੌੜਾ ਮੱਲ ਨਹੀਂ ਮਿੱਠਾ ਮੱਲ ਕਹਿ ਕੇ ਸਤਿਕਾਰ ਦਿੰਦਾ ਸੀ। ਇੰਨਾ ਅਦਬ ਸੀ ਇਹਨਾਂ ਦਾ ਪੰਥ 'ਚ, ਭਾਈ ਸੁਬੇਗ ਸਿੰਘ ਹੋਣਾ ਦਾ, ਦੀਵਾਨ ਕੌੜਾ ਮੱਲ ਜੀ ਹੋਣਾ ਦਾ। ਤੋ ਜਦੋਂ ਕਿਤੇ ਤੁਰਕਾਂ ਨੂੰ ਲੋੜ ਪੈਂਦੀ ਸੀ ਤੇ ਤੁਰਕ ਭਾਈ ਸੁਬੇਗ ਸਿੰਘ ਨੂੰ ਭੇਜਿਆ ਕਰਦੇ ਸਨ।
ਖਾਲਸਾ ਪੀ ਤਿਸ ਕੋ ਪਲ ਲੋਰੇ,
ਤੇ ਖਾਲਸਾ ਵੀ ਭਾਈ ਸੁਬੇਗ ਸਿੰਘ ਦਾ ਭਲਾ ਮੰਗਦੇ ਸੀ। ਉਹਨਾਂ ਨੂੰ ਇਹ ਸੀ ਕਿ ਚਲੋ ਸਰਕਾਰੀ ਦਰਬਾਰੇ ਸਾਡੀ ਗੱਲਬਾਤ ਕਰਦਾ, ਸਾਡੀ ਪੈਰਵਾਈ ਵੀ ਕਰਦਾ। ਵਾਹ ਲੱਗਦਿਆਂ ਭਾਈ ਸੁਬੇਗ ਸਿੰਘ ਜੀ ਜਿੰਨੀ ਮਦਦ ਹੋ ਸਕਦੀ ਸੀ ਪੰਥ ਦੀ ਉਹ ਕਰਿਆ ਕਰਦੇ ਸਨ। ਜਦੋਂ ਕਿਤੇ ਸਿੰਘ ਫੜੀਂਦੇ ਸਨ, ਕੋਤਵਾਲ ਸੀ ਉਦੋਂ ਬਹੁਤ ਸਾਰੇ ਸਿੰਘਾਂ ਨੂੰ ਭਾਈ ਸੁਬੇਗ ਸਿੰਘ ਜੀ ਛੱਡ ਦਿਆ ਕਰਦੇ ਸੀ। ਇਸ ਕਰਕੇ ਪੰਥ ਨਾਲ ਬੜਾ ਪਿਆਰ, ਅਤੇ ਪੰਥ ਵੀ ਭਾਈ ਸੁਬੇਗ ਸਿੰਘ ਦਾ ਭਲਾ ਲੋੜਦਾ।
ਕੋਈ ਤੁਰਕਨ ਪਰੇ ਜ਼ਰੂਰੀ ਕੰਮ,
ਜੇ ਤੁਰਕਾਂ ਨੂੰ ਕੋਈ ਖਾਲਸੇ ਨਾਲ ਜ਼ਰੂਰੀ ਕੰਮ ਪੈਂਦਾ,
ਤੋ ਉਸ ਭੇਜੇ ਕਰ ਕਰ ਸਲਾਮ,
ਤਾਂ ਉਸ ਵਕਤ ਭਾਈ ਸੁਬੇਗ ਸਿੰਘ ਨੂੰ ਸਲਾਮ ਕਰਕੇ ਭੇਜਦੇ ਕਿ ਤੁਸੀਂ ਜਾ ਕੇ ਖਾਲਸੇ ਕੋਲ ਸਾਡੀ ਸਲਾਮ ਕਰੋ।
ਬਹੁਤ ਬਾਰ ਸਿੰਘਨ ਪੈ ਆਇਓ,
ਏਦਾਂ ਭਾਈ ਸੁਬੇਗ ਸਿੰਘ ਜੀ ਕਈ ਵਾਰ ਤੁਰਕਾਂ ਵੱਲੋਂ ਖਾਲਸੇ ਕੋਲ ਆਉਂਦੇ ਸੀ ਗੱਲਬਾਤ ਕਰਨ ਲਈ। ਜਿਹੜੀਆਂ ਗੱਲਾਂ ਮੰਨਣ ਯੋਗ ਹੁੰਦੀਆਂ ਸੀ ਖਾਲਸਾ ਮੰਨਦਾ ਸੀ, ਜਿਹੜੀ ਗੱਲ ਤੁਰਕਾਂ ਦੀ ਨਾ ਮੰਨਣ ਯੋਗ ਹੁੰਦੀ ਸੀ ਨਾ ਵੀ ਕਰ ਦਿੰਦੇ ਸੀ, ਸੁਬੇਗ ਸਿੰਘ ਨੂੰ ਕਹਿ ਦਿੰਦੇ ਸੀ ਕਿ ਅਸੀਂ ਇਹ ਬਾਤ ਨਹੀਂ ਮੰਨਣੀ। ਇਸ ਤਰ੍ਹਾਂ ਕਈ ਵਾਰ ਭਾਈ ਸੁਬੇਗ ਸਿੰਘ ਜੀ ਵਿੱਚ ਵਿਚੋਲਗੀ ਦਾ ਕੰਮ ਕਰਦੇ ਸੀ ਖਾਲਸੇ ਅਤੇ ਸੂਬੇ ਲਾਹੌਰ ਦੇ ਵਿੱਚ। ਇਸੇ ਕਰਕੇ ਇਹਨਾਂ ਨੂੰ ਵਕੀਲ ਵੀ ਕਿਹਾ ਜਾਂਦਾ ਕਿ ਭਾਈ ਸੁਬੇਗ ਸਿੰਘ ਜੀ ਵਕੀਲ ਨੇ, ਵਿੱਚ ਵਿਚੋਲਗੀ ਦਾ ਕੰਮ ਕਰਦੇ ਨੇ।
ਸੋ ਸਿੰਘਨ ਕੰਮ ਨੇ ਚਹਿ ਗਵਾਇਓ,
ਭਾਈ ਸੁਬੇਗ ਸਿੰਘ ਜੀ ਵੱਧ ਤੋਂ ਵੱਧ ਯਤਨ ਕਰਦੇ ਸੀ ਕਿ ਕਿਸੇ ਤਰੀਕੇ ਖਾਲਸੇ ਦਾ ਨੁਕਸਾਨ ਨਾ ਹੋਵੇ। ਜਦੋਂ ਨਵਾਬੀ ਦੀ ਪੱਗ ਵੀ ਆਈ ਉਦੋਂ ਦੀਵਾਨ ਦਰਬਾਰਾ ਸਿੰਘ ਜੀ ਕਹਿੰਦੇ ਅਸੀਂ ਕੀ ਕਰਨੀ ਹੈ, ਸਾਨੂੰ ਤਾਂ ਸਤਿਗੁਰਾਂ ਨੇ ਪਾਤਸ਼ਾਹੀ ਦਿੱਤੀ ਹੈ। ਤਾਂ ਭਾਈ ਸੁਬੇਗ ਸਿੰਘ ਜੀ ਨੇ ਆਖਿਆ, ਮਹਾਰਾਜ ਤੁਸੀਂ ਨਹੀਂ ਲੈਣੀ, ਕਿਸੇ ਸੇਵਾਦਾਰ ਨੂੰ ਦੇ ਦਿਓ। ਗੱਲਬਾਤ ਹੋਈ ਕਿ ਜੇ ਤੁਸੀਂ ਇਹ ਕੁਝ ਸਮੇਂ ਸ਼ਾਂਤੀ ਨਾਲ ਬਹਿ ਜਾਓਗੇ, ਤੁਰਕ ਵੀ ਆਪਣੇ ਘਰ ਸ਼ਾਂਤ ਰਹਿਣਗੇ, ਸਿੰਘਾਂ ਤੋਂ ਉਹਨਾਂ ਦਾ ਧਿਆਨ ਪਾਸੇ ਰਹੇਗਾ, ਅਤੇ ਇਹ ਜਿਹੜਾ ਸਾਲ ਦੋ ਸਾਲ ਦਾ ਸਮਾਂ ਸਿੰਘ ਆਪਣੀ ਚੜ੍ਹਦੀ ਕਲਾ ਵਾਸਤੇ ਬਤੀਤ ਕਰ ਸਕਦੇ ਆ, ਆਪਣੇ ਵਾਧਾ ਕਰ ਸਕਦੇ ਆ, ਗੁਰੂ ਧਾਮ ਬਣਾ ਸਕਦੇ ਆ। ਸੁਬੇਗ ਸਿੰਘ ਦੀ ਗੱਲ ਪੰਥ ਨੇ ਬੜੀ ਚੰਗੀ ਕਰਕੇ ਸਲਾਹੀ, ਵੀ ਇਹ ਤਾਂ ਬੜੀ ਵਧੀਆ ਸਲਾਹ ਦਿੱਤੀ। ਇਸ ਕਰਕੇ ਸੁਬੇਗ ਸਿੰਘ ਜੀ ਦੇ ਨਾਲ ਖਾਲਸੇ ਦਾ ਬਹੁਤ ਪ੍ਰੇਮ ਸੀ, ਅਤੇ ਸੁਬੇਗ ਸਿੰਘ ਦਾ ਯਤਨ ਹੁੰਦਾ ਸੀ ਕਿ ਕਿਸੇ ਤਰੀਕੇ ਖਾਲਸੇ ਦਾ ਕੋਈ ਨੁਕਸਾਨ ਨਾ ਹੋਵੇ। ਇਹ ਬੜੀ ਸੁੰਦਰ ਨੀਤੀ ਹੈ ਕਿ ਜੇ ਤੁਹਾਡੇ ਵਿਰੋਧੀਆਂ ਦੀ ਸਰਕਾਰ ਦੇ ਵਿੱਚ ਤੁਹਾਡੇ ਆਪਣੇ ਬੰਦੇ ਚੁਣੇ ਹੋਏ ਜਾਂਦੇ ਆ, ਅਤੇ ਜੇ ਤੁਹਾਡੀ ਗੱਲ ਨਹੀਂ ਕਰਦੇ ਤਾਂ ਇਹਦਾ ਮਤਲਬ ਹੈ ਵੀ ਉਹ ਕੇਵਲ ਡੰਗ ਟਪਾ ਰਹੇ ਨੇ, ਵੀ ਚਲੋ ਸਾਡੀ ਜਿਹੜੀ ਇਹ ਕੁਝ ਸਮੇਂ ਦੀ ਰਾਜਨੀਤੀ ਹੈ ਇਹਨੂੰ ਚੰਗੇ ਤਰੀਕੇ ਨਾਲ ਬਤੀਤ ਕਰ ਲਈ। ਸੁਬੇਗ ਸਿੰਘ ਨੂੰ ਜੇ ਸ਼ਹੀਦੀ ਦੇਣੀ ਪਈ ਨਾ ਤਾਂ ਆਪਣੀ ਸ਼ਹੀਦੀ ਵੀ ਦੇ ਦਿੱਤੀ, ਪਰ ਜੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਉਹ ਜਿੰਨਾ ਯਤਨ, ਹਾਲਾਂਕਿ ਕਿੰਨੀਆਂ ਕਰੂਰ ਸਰਕਾਰਾਂ ਸੀ ਉਸ ਵੇਲੇ, ਕੀ ਹਾਲ ਸੀ ਸਿੰਘਾਂ ਦਾ, ਪਿੱਛੇ ਤੁਸੀਂ ਸੁਣੀ ਆਏ ਹੋ। ਸੁਬੇਗ ਸਿੰਘ ਦਾ ਫਿਰ ਵੀ ਇਹ ਯਤਨ ਹੁੰਦਾ ਸੀ ਕਿ ਸਿੰਘਾਂ ਦਾ ਨੁਕਸਾਨ ਨਾ ਹੋਵੇ, ਖਾਲਸੇ ਦਾ ਨੁਕਸਾਨ ਨਾ ਹੋਵੇ, ਪੰਥ ਦਾ ਨੁਕਸਾਨ ਨਾ ਹੋਵੇ। ਇਹ ਕਲਗੀਆਂ ਵਾਲੇ ਪਾਤਸ਼ਾਹ ਦਾ ਪੰਥ ਹੈ। ਹਾਂਜੀ,
ਕਿਤ ਘੂਰਨ ਕਿਤ ਮਤਲਬ ਗਰੀਬੀ,
ਕਹਿੰਦੇ ਕਿਤੇ ਘੂਰਨ ਦੀ ਬਾਤ ਆ ਜਾਂਦੀ, ਕਿਤੇ ਗਰੀਬੀ ਦੀ ਬਾਤ ਆ ਜਾਂਦੀ।
ਕਿਤ ਬਲ ਕਰ ਕਿਤ ਛਲ ਕਰ ਲੀਬੀ,
ਜੇ ਕਿਤੇ ਛਲ ਕਰਨਾ ਪੈਂਦਾ, ਸੁਬੇਗ ਸਿੰਘ ਜੀ ਛਲ ਵੀ ਕਰ ਲੈਂਦੇ ਤੁਰਕਾਂ ਨਾਲ, ਜੇ ਕਿਤੇ ਬਲ ਵਰਤਣਾ ਪੈਂਦਾ ਸੀ ਥੱਲੜੇ ਕਰਿੰਦਿਆਂ 'ਤੇ, ਉਹਨਾਂ 'ਤੇ ਬਲ ਵੀ ਵਰਤ ਲੈਂਦੇ ਸੀ। ਜੇ ਕਿਸੇ ਨੂੰ ਘੂਰ ਘੱਪ ਕਰਕੇ ਵੀ ਬਣਾਉਣਾ ਚਾਹੁੰਦੇ ਸੀ ਕੰਮ, ਤਾਂ ਸੁਬੇਗ ਸਿੰਘ ਜੀ ਉਹ ਵੀ ਕਰ ਲੈਂਦੇ ਸਨ।
ਸੋ ਸਭ ਦਏ ਖਾਲਸੇ ਭੇਤ,
ਸੁਬੇਗ ਸਿੰਘ ਜੀ ਅੰਦਰ ਖਾਤੇ ਜੋ ਤੁਰਕ ਕਰਦੇ ਸੀ ਉਹਦਾ ਭੇਤ ਵੀ ਖਾਲਸੇ ਕੋਲ ਭੇਜਦੇ ਸੀ। ਉਹਦਾ ਭੇਤ ਵੀ ਖਾਲਸੇ ਤਾਈ ਪਹੁੰਚਦਾ ਕਰਦੇ ਸਨ।
ਉਤੋਂ ਪੰਥ ਸੋ ਅਤ ਬੜ ਹੇਤ,
ਇਸ ਕਰਕੇ ਪੰਥ ਦਾ ਬੜਾ ਪ੍ਰੇਮ ਸੀ ਸੁਬੇਗ ਸਿੰਘ ਨਾਲ।
ਪੰਥ ਖਾਤਰ ਤਨ ਮਨ ਧਨ ਲਾਵੇ,
ਸੁਬੇਗ ਸਿੰਘ ਜੀ ਗੁਰੂ ਕੇ ਪੰਥ ਵਾਸਤੇ ਆਪਣਾ ਤਨ ਆਪਣਾ ਮਨ ਆਪਣਾ ਧਨ ਵੀ ਲੇਖੇ ਲਾਉਂਦੇ।
ਨੈ ਪੁੱਤਰ ਪੋਤਰੇ ਕੋ ਹੇਤ ਰਖਾਵੇ,
ਆਪਣੇ ਪੁੱਤਰ ਪੋਤਰਿਆਂ ਦਾ ਕੋਈ ਹੇਤ ਨਹੀਂ ਸਨ ਰੱਖਦੇ। ਇਹੋ ਜੀ ਬਹਾਦਰੀ ਨਾਲ ਭਾਈ ਸੁਬੇਗ ਸਿੰਘ ਜੀ ਪੰਥ ਦੀ ਹਿਤੈਸ਼ੀ ਬਣ ਕੇ ਆਪਣੀ ਜੀਵਨ ਨਿਰਵਾਹ ਕਰਦੇ ਨੇ। ਜਿਵੇਂ ਦੋਨਾਂ ਪਿਓ ਪੁੱਤਰਾਂ ਨੂੰ ਸ਼ਹੀਦ ਕੀਤਾ ਜਾ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਖਾਲਸੇ ਪੰਥ ਦਾ ਪਵਿੱਤਰ ਪਾਵਨ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ, ਸਾਧ ਸੰਗਤ ਜੀ ਬੇਨਤੀ ਹੈ ਕਿ ਕੱਲ੍ਹ 29 ਤਰੀਕ ਨੂੰ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਹੈ। ਜਿਸ ਦਿਨ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ, ਬਾਬਾ ਦੀਪ ਸਿੰਘ ਜੀ ਨੂੰ ਨਾਲ ਸਹਾਇਕ ਲਾ ਕੇ, 9ਵੇਂ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਮਹਾਰਾਜ ਜੀ ਦਾ ਸਰੂਪ ਸੰਪੂਰਨ ਕੀਤਾ। ਉਹ ਸੰਪੂਰਨਤਾ ਦਿਵਸ ਕੱਲ੍ਹ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਮਨਾਇਆ ਜਾ ਰਿਹਾ। ਕੱਲ੍ਹ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹਾਲ ਦੇ ਵਿੱਚ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਉਪਰੰਤ 11 ਵਜੇ ਤੱਕ ਗੁਰਮਤਿ ਸਮਾਗਮ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 9 ਵਜੇ ਭੋਗਾਂ ਦੇ ਵਿੱਚ ਅਤੇ ਗੁਰਮਤਿ ਸਮਾਗਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦੂਸਰੀ ਬੇਨਤੀ ਹੈ ਕਿ ਜੋ ਮਹੀਨਾਵਾਰੀ ਸਮਾਗਮ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਕੀਤੇ ਜਾਂਦੇ ਹਨ, ਹਰ ਮਹੀਨੇ ਦੇ ਅਖੀਰਲੇ ਐਤਵਾਰ, ਕੱਲ੍ਹ ਉਹ ਸਮਾਗਮ ਦੁਪਹਿਰੇ 12 ਤੋਂ 4 ਵਜੇ ਤੱਕ ਜੋ ਬਾਹਰ ਦੀਵਾਨ ਹਾਲ ਹੈ, ਦੀਵਾਨ ਹਾਲ ਦੇ ਵਿੱਚ ਜਪਜੀ ਸਾਹਿਬ ਦੇ ਪਾਠ, ਚੌਪਈ ਸਾਹਿਬ ਦੇ ਪਾਠ, ਸੁਖਮਣੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਹੋਣਗੇ। ਆਪ ਜੀ ਨੇ ਇਹਨਾਂ ਦੋਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੀ ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰ,
ਹੇ ਸੰਤ ਤਹ ਕੈ ਸਦਾ ਸੰਗ
ਨਿਧਾਰਾਇਆ ਧਾਰ,
ਠਾਕੁਰ ਹਉ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਕਰਾ ਕੋਈ ਪਰੋਇ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧਿ ਦਿਆਲ,
ਏਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਆਲ,
ਵਾਹਿਗੁਰੂ ਨਾਮ ਨਾਮ ਜਹਾਜ਼ ਹੈ
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੀ ਉਤਾਰ ਨਿਆਰ,
ਵਾਹਿਗੁਰੂ ਨਾਮ ਜਹਾਜ਼ ਹੈ
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੀ ਉਤਾਰ।